ओंकार सतनाम करता पुरख निरपौ अकाल मूरत अजूनी सैपं गुर प्रसाद जप आद सच सच नानक होशी पी सच कृपा करो दीन के दाते मेरा गुण अवगण नाम विचार कोई माटी का क्या धूप है स्वामी मानस की गत ए जेता समुंद सागर नीर भरिया तेते अवगण हमारे दया करो किच मेर उपावो डूब दे पत्थर तारे जियड़ा अग्न बराबर तपै पीतर वगै काती परनवत नानक हुकम पछाण सुख होवै दिन राती परनवत नानक हुकम पछाणे सुख होवे दिन राती परम सम्मान योग चवर शतर तख दे मालक परमेश्वर जी दा निज स्वरूप धन धन सतगुरु साहिब श्री गुरु ग्रंथ साहिब सच्चे पातशाह महाराज जी दे पावन पवित्र खाजूरी अंदर सुभाईमान होए बैठे गुरमुख प्यारे सतसंगी जनों सतगुरु जी दे पावन पवित्र चरण कमलां विखे एकत्र हो करके आप जी ने सोदर रहराज साहिब जी दे जाप कीर्तन और सत्कार योग बाबा जी होरां पासों लड़ीवार ਸਤਿਗੁਰੂ ਜੀ ਦੇ ਅੰਮ੍ਰਿਤ ਬਚਨਾਂ ਦੀ ਵਿਚਾਰ ਔਰ ਭਾਈ ਸਾਹਿਬ ਜੀ ਹੋਰਾਂ ਪਾਸੋਂ ਸਤਿਗੁਰੂ ਦੇ ਅੰਮ੍ਰਿਤ ਬਚਨ ਕੀਰਤਨ ਰੂਪ ਅੰਦਰ ਹੁਣੇ ਸਰਵਣ ਕੀਤੇ ਨੇ। ਆਓ ਜੋ ਸਤਿਗੁਰੂ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਅੰਮ੍ਰਿਤ ਬਚਨ ਆਪਾਂ ਵਿਚਾਰ ਰਹੇ ਹਾਂ, ਕੱਲ ਹਜ਼ੂਰ ਦੇ ਬਚਨ ਵਿਚਾਰੇ ਸਨ। ਸਿਮਰੋ ਸ੍ਰੀ ਹਰਿ ਰਾਏ, ਅੱਜ ਹਜ਼ੂਰ ਬਖਸ਼ਿਸ਼ ਕਰਦੇ ਨੇ ਕਿ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ। ਅੱਠਵੇਂ ਗੁਰਦੇਵ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ, ਆਪ ਰਹਿਮਤਾਂ ਬਖਸ਼ਿਸ਼ਾਂ ਕਰਨ ਵਾਲੇ, ਉਹਨਾਂ ਦੇ ਪਵਿੱਤਰ ਚਰਨ ਕਮਲਾਂ ਦੀ ਟੇਕ ਲਈਏ। ਸਤਿਗੁਰੂ ਆਪ ਬਖਸ਼ਿਸ਼ ਮੇਰ ਕਰਕੇ ਵਿੱਚ ਵਰਤੋ, ਆਪ ਹਜ਼ੂਰ ਅੰਦਰ ਦੀ ਇਕਾਗਰਤਾ ਬਖਸ਼, ਪ੍ਰੇਮ ਭਾਵਨਾ ਨਾਲ ਆਪਣੇ ਅੰਮ੍ਰਿਤ ਬਚਨ ਦੀ ਵਿਚਾਰ ਆਪ ਹੀ ਕਰਾ ਲਵੋ। ਕਰੋ ਕਿਰਪਾ ਸਾਧ ਸੰਗਤ ਜੀ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਜਿਨ੍ਹਾਂ ਦਾ ਪਾਵਨ ਪਵਿੱਤਰ ਆਗਮਨ ਧੰਨ ਗੁਰੂ ਹਰਿ ਸਾਹਿਬ ਜੀ ਦੇ ਘਰ ਅੰਦਰ ਕੀਰਤਪੁਰ ਸਾਹਿਬ ਜੀ ਦੀ ਪਵਿੱਤਰ ਧਰਤੀ ਤੇ ਅਸਥਾਨ ਸ਼ੀਸ਼ ਮਹਿਲ ਮਹੀਨਾ ਜੁਲਾਈ ਦਾ ਸੀ ਤੇ ਸੰਨ 1656 ਨੂੰ ਹਜ਼ੂਰ ਦੀ ਆਮਦ ਹੋਈ। ਸਤਿਗੁਰੂ ਗੁਰੂ ਹਰਿ ਸਾਹਿਬ ਜੀ ਦੇ ਘਰ ਅੰਦਰ ਗੁਰੂ ਸਾਹਿਬ ਅੱਠਵੇਂ ਗੁਰਦੇਵ ਤੋਂ ਵੱਡੇ ਪ੍ਰਾਤਾ ਬਾਬਾ ਰਾਮ ਰਾਏ ਜੀ ਵੀ ਨੇ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪਵਿੱਤਰ ਜੀਵਨ ਨੂੰ ਜਦੋਂ ਆਪਾਂ ਪੜ੍ਹਦੇ ਹਾਂ, 1656 ਦੇ ਅੰਦਰ ਹਜ਼ੂਰ ਦੀ ਆਮਦ ਹੈ, 1661 ਦੇ ਅੰਦਰ ਸਤਿਗੁਰੂ ਜੀ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਨੇ, ਤੇ ਮਾਰਚ 1664 ਨੂੰ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪ੍ਰਭਪੁਰ ਪਿਆਨਾ ਕਰ ਦਿੱਤਾ। 5 ਸਾਲ ਦੀ ਉਮਰ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਤਖ਼ਤ ਦੇ ਮਾਲਕ ਬਣੇ। 7 ਸਾਲ ਤੇ ਕੁਛ ਮਹੀਨੇ ਬਣਦੇ ਨੇ ਜਦੋਂ ਗੁਰੂ ਜੋਤ ਗੁਰੂ ਤੇਗ ਬਹਾਦਰ ਜੀ ਅੰਦਰ ਟਿਕਾ ਆਪ ਜੀ ਪ੍ਰਭਪੁਰ ਪਿਆਨਾ ਕਰ ਗਏ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪਵਿੱਤਰ ਜੀਵਨ ਨੂੰ ਪੜ੍ਹ ਕੇ ਕਈ ਵਾਰੀ ਉਸ ਵੇਲੇ ਦੇ ਸ਼ੰਕਾਵਾਦੀਆਂ ਨੇ ਤੇ ਅੱਜ ਵੀ ਤਰਕ ਕੁਤਰਕ ਕਰਨ ਵਾਲਿਆਂ ਨੇ ਕਹਿ ਦਿੱਤਾ ਕਿ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਬਾਲ ਉਮਰ ਵਿੱਚ ਗੁਰੂ ਬਣਾਉਣਾ, ਇਹ ਕੀ ਇਸ ਥਾਂ ਤੇ ਇਸ ਜਗ੍ਹਾ ਤੇ ਆ ਕੇ ਕੁਛ ਘਾਟ ਨਾ ਪ੍ਰਤੀਤ ਹੋਈ। ਪਰ ਗੁਰਮੁਖ ਵਿਦਵਾਨਾਂ ਨੇ ਉੱਤਰ ਬੜੇ ਸੋਹਣੇ ਦਿੱਤੇ ਨੇ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਘਰ ਅੰਦਰ ਇੱਕ ਗੱਲ ਚੇਤੇ ਰੱਖੀਏ, ਉਮਰ ਕਰਕੇ ਤੇ ਆਕਾਰ ਕਰਕੇ ਕਿਸੇ ਨੂੰ ਵਡਿਆਈ ਨਹੀਂ। ਇਸ ਘਰ ਦੇ ਅੰਦਰ ਉਸ ਮਾਲਕ ਦੀ ਰਹਿਮਤ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਨਹੀਂ, ਉਹਨਾਂ ਮਹਾਂਪੁਰਸ਼ਾਂ ਦੇ ਜੀਵਨ ਤੋਂ ਸੇਧ ਲੈਣ ਦੀ ਸਾਨੂੰ ਰਹਿਮਤ ਕਰਕੇ ਪ੍ਰੇਰਨਾ ਦਿੱਤੀ, ਜਿਨ੍ਹਾਂ ਦੀ ਉਮਰ ਤਾਂ ਦੇਖੀਏ ਤੇ ਬਿਲਕੁਲ ਬਾਲ ਹੈ, ਪਰ ਸਾਹਿਬ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜੇ ਪਰਮੇਸ਼ਵਰ ਤੇ ਅਕੀਦਾ ਸਿੱਧਕ ਵਿਸ਼ਵਾਸ ਤੇ ਭਰੋਸਾ ਬਣਾਉਣਾ ਤੇ ਇਹਨਾਂ ਦੋ ਮਹਾਂਪੁਰਸ਼ਾਂ ਦੀ ਜ਼ਿੰਦਗੀ ਤੋਂ ਆਪਣੇ ਆਪ ਨੂੰ ਕੁਝ ਸੇਧ ਦੇ ਲਵੇ। ਉਹਨਾਂ ਮਹਾਂਪੁਰਸ਼ਾਂ ਦੀ ਉਮਰ ਕੋਈ ਉਹ ਬਾਬੇ ਨਹੀਂ, ਕਿੰਨੀ ਕੁ ਉਮਰ ਹੈ ਉਹਨਾਂ ਦੀ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਆਪਾਂ ਬਚਨ ਪੜ੍ਹਨੇ ਆ, ਰਾਮ ਜਪੋ ਜੀ ऐसे ऐसे ते इशारा किन्ना वल कीता है ध्रुव जी वल ते प्रहलाद वल बाल उम्र है दोना दी साहिब गुरु ग्रंथ साहिब कहिंदे रूहानियत दी अंदर दी कृपा दा संबंध तेरे उम्र दे तकाजे नाल नहीं राम जपो जी ऐसे ऐसे ध्रुव प्रहलाद जपियो हर जैसे बाबा फरीद साहिब जी दी उम्र वल झाती मारिए जदों मां ने भगत भगती वल तोरे तन गुरु नानक साहिब जी दे घर अंदर 94 साल दी उम्र विच बाबा तन गुरु अमरदास जी ਉਹ ਵੀ ਸਿੱਖ ਸੰਗਤਾਂ ਦਾ ਪਾਰ ਉਤਾਰਾ ਪੈ ਕਰਦੇ ਨੇ ਤੇ ਇੱਥੇ 5 ਸਾਲ ਦੀ ਉਮਰ ਅੰਦਰ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਉਹ ਵੀ ਇਸ ਜਗਤ ਜਲੰਦੇ ਨੂੰ ਗੁਰੂ ਉਪਦੇਸ਼ ਦੇ ਕੇ ਠਾਰਦੇ ਪਏ। ਭਾਈ ਸਾਹਿਬ ਭਾਈ ਗੁਰਦਾਸ ਹੋਰਾਂ ਨੇ 3 ਉਦਾਹਰਨਾਂ ਦਿੱਤੀਆਂ ਨੇ ਕਿ ਗੁਰੂ ਕੇ ਸਿੱਖੋ, ਸਿੱਖ ਕੇਵਲ ਉਮਰ ਤੇ ਸਰੀਰ ਕਰਕੇ ਨਹੀਂ, ਉਹ ਉਸ ਕਰਕੇ ਅਦਬ ਕਰਦਾ ਉਸ ਸਰੀਰ ਅੰਦਰ ਗੁਰੂ ਕੀ ਜੋਤ ਟਿਕੀ ਏ, ਜੋਤ ਉਹੀ ਏ ਕਾਇਆ ਭਾਵੇਂ ਪਲਟਦੀ ਰਹੀ। ਤਾਂ ਹੀ ਭਾਈ ਗੁਰਦਾਸ ਨੂੰ ਇਹ ਸ਼ਬਦ ਕਹਿਣੇ ਪਏ ਸਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੰਬੰਧੀ ਕਿ ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ। ਇਹਦਾ ਭਾਵ ਇਹ ਸੀ ਕਿ ਜੋਤ ਉਹੀ ਏ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ 11 ਸਾਲ ਦੀ ਉਮਰ ਵਿੱਚ ਗੁਰਤਾ ਗੱਦੀ ਤੇ ਬਿਰਾਜਮਾਨ ਹੁੰਦੇ ਨੇ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ 9 ਸਾਲ ਦੀ ਆਰਬਲਾ ਬਣਦੀ ਏ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ 5 ਸਾਲ ਤੇ ਕੁਝ ਮਕੀਨੇ ਨੇ ਤੇ ਭਾਈ ਗੁਰਦਾਸ ਫਿਰ ਅੱਗੋਂ ਉੱਤਰ ਦਿੰਦੇ ਨੇ 3 ਉਦਾਹਰਨਾਂ ਦੇ ਕੇ। ਕਹਿੰਦੇ ਨੇ ਸਾਧ ਸੰਗਤ ਕਿ ਉਮਰ ਕਰਕੇ ਸਰੀਰ ਕਰਕੇ ਛੋਟਾ ਜਾਣ ਕੇ ਮਤ ਸਮਝੀ ਕਿ ਸ਼ਾਇਦ ਅਗਵਾਈ ਨਹੀਂ ਕਰ ਸਕਦੇ। ਭਾਈ ਸਾਹਿਬ ਨੇ ਬਚਨ ਕਹਿ ਉਹਨਾਂ ਦੇ ਬਚਨ ਸਾਹਿਬ ਦੇ ਜੀਵਨ ਨਾਲ ਟੁਕਾਉਣ ਲਈ ਅਰਜ਼ ਕਰਨੀ ਚਾਹੁੰਦੇ। ਭਾਈ ਸਾਹਿਬ ਕਿੰਨੀ ਖੀਰੇ ਨੂੰ ਕਦੀ ਖੱਤ ਤੇ ਰੱਖ ਕੇ ਦੇਖੋ ਉਹਦਾ ਭਾਰ ਕਿੰਨਾ ਕੁਵੇ, ਖੀਰੇ ਨੂੰ ਤੱਕੋ ਉਹਦਾ ਆਕਾਰ ਕਿੰਨਾ ਕੁ ਵੱਡਾ ਹੈ। ਭਾਰ ਕਰਕੇ ਹੀਰਾ ਛੋਟਾ ਹੈ ਹਲਕਾ ਹੈ, ਆਕਾਰ ਕਰਕੇ ਛੋਟਾ ਹੈ, ਪਰ ਜਦੋਂ ਕਿਸੇ ਜੋਰੀ ਕੋਲ ਉਸ ਹੀਰੇ ਨੂੰ ਲੈ ਜਾਓ ਤੇ ਜਿਹੜਾ ਉਸ ਹੀਰੇ ਦਾ ਕਦਰਦਾਨ ਉਹਨੂੰ ਜਾਣਦਾ ਹੈ ਉਹਨੂੰ ਪੁੱਛ ਕੇ ਦੇਖਿਓ ਵੀ ਇਸ ਹੀਰੇ ਦੀ ਕੀਮਤ ਕਿੰਨੀ ਕੁ ਹੋਵੇ। ਇੱਕ ਛੋਟੇ ਜਿਹੇ ਹੀਰੇ ਦੇ ਬਦਲੇ ਮਨੁੱਖ ਦਾ ਘਰ ਰੁਪਈਆਂ ਨਾਲ ਭਰਿਆ ਜਾਂਦਾ ਹੈ। ਭਾਈ ਗੁਰਦਾਸ ਦੂਸਰਾ ਬਚਨ ਕਰਦੇ ਨੇ, ਕਹਿੰਦੇ ਨੇ ਜਦੋਂ ਪੁਰਾਤਨ ਸਮੇਂ ਖੁੰਡੀ ਕੀਤੀ ਜਾਂਦੀ ਸੀ ਇੱਕ ਛੋਟਾ ਜਿਹਾ ਕਾਗਜ਼ ਦਾ ਟੁਕੜਾ ਹੈ ਜਿਹਦੇ ਤੇ ਖੁੰਡੀ ਦੇ ਰੁਪਈਏ ਲਿਖ ਦਿੱਤੇ ਗਏ ਨੇ। ਕਹਿੰਦੇ ਨੇ ਉਸ ਛੋਟੇ ਜਿਹੇ ਕਾਗਜ਼ ਦੇ ਟੁਕੜੇ ਜਦੋਂ ਉਹ ਖੁੰਡੀ ਤਾਰੀ ਜਾਂਦੀ ਹੈ ਉਸ ਦੇ ਬਦਲੇ ਰੁਪਈਆਂ ਦੇ ਢੇਰ ਲੱਗ ਜਾਂਦੇ ਨੇ। ਬੋੜ ਦਾ ਬੀਜ ਆਪਾਂ ਦੇਖਦੇ ਹਾਂ ਬਿਲਕੁਲ ਸੂਕਸ਼ਮ ਹੈ, ਪਰ ਜਦੋਂ ਉਹੀ ਬੀਜ ਧਰਤੀ ਦੇ ਵਿੱਚ ਬੀਜ ਦਿੱਤਾ ਗਿਆ ਤੇ ਗੁਰਮੁਖੋ ਇਤਨਾ ਵੱਡਾ ਰੁੱਖ ਉਹਦੇ ਵਿੱਚੋਂ ਪੈਦਾ ਹੋਇਆ ਜਿਹੜਾ ਸੈਂਕੜੇ ਬੰਦਿਆਂ ਨੂੰ ਤਪਦੀ ਹੋਈ ਧੁੱਪ ਤੋਂ ਬਚਾ ਕੇ ਆਪਣੇ ਕੋਲੋਂ ਛਾਂ ਦੇ ਦਿੰਦਾ। ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਗੁਰੂ ਕੇ ਸਿੱਖ ਦੀ ਭਾਵਨਾ ਗੁਰੂ ਕੇ ਸ਼ਬਦ ਤੇ ਹੈ, ਉਹਨੂੰ ਇੰਨਾ ਕੁ ਯਕੀਨ ਹੈ ਕਿ ਜੈਸੇ ਹੀਰਾ ਹੱਥ ਮੈਂ ਤਨਕ ਸਹਿ ਦਿਖਾਈ ਦੇਤ ਮੋਲ ਕੀਏ ਤੇ ਦਮਕਨ ਭਰਤ ਭੰਡਾਰ ਜੀ। ਹੀਰਾ ਵੇਖਣ ਨੂੰ ਛੋਟਾ ਹੈ ਤੇ ਕੀਮਤ ਪੈ ਜਾ ਦਮੜਿਆਂ ਨਾਲ ਘਰ ਭਰੇ ਜਾਂਦੇ ਨੇ। ਜੈਸੇ ਹੀਰਾ ਹੱਥ ਮੈਂ ਤਨਕ ਸਹਿ ਦਿਖਾਈ ਦੇਤ ਮੋਲ ਕੀਏ ਤੇ ਦਮਕਨ ਭਰਤ ਭੰਡਾਰ ਜੀ। ਜੈਸੇ ਬਰ ਬਾਂਦੇ ਘੁੰਡੀ ਲਾਗਤ ਨਾ ਭਾਰ ਕੱਛ ਆਗੇ ਜਾਏ ਪਾਈਤ ਲਛਮੀ ਅਪਾਰ ਜੀ। ਜੈਸੇ ਬਟ ਬੀਜ ਅਤ ਸੂਖਮ ਸਰੂਪ ਹੋਤ ਬੋਏ ਸਹਿ ਬਿਬਿਧ ਕਰੇ ਬਿਰਖਾ ਵਿਸਥਾਰ ਜੀ। ਤੈਸੇ ਗੁਰ ਬਚਨ ਸਚਨ ਗੁਰ ਸਿੱਖਣ ਮੈਂ ਜਾਨੀਏ ਮਹਾਤਮ ਗਈ ਹਰ ਦੁਆਰ ਜੀ। ਇਸੇ ਤਰ੍ਹਾਂ ਗੁਰੂ ਕੇ ਸਿੱਖ ਜਿਹੜੇ ਨੇ ਉਹ ਗੁਰੂ ਕੇ ਸ਼ਬਦ ਗੁਰੂ ਕੇ ਬਚਨ ਨਾਲ ਜੁੜਦੇ ਨੇ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਉਹੀ ਬਚਨ ਕਰਦੇ ਪਏ ਨੇ ਜਿਹੜੇ ਬਚਨ ਗੁਰੂ ਨਾਨਕ ਸਾਹਿਬ ਨੇ ਕੀਤੇ ਨੇ। ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਉਹੀ ਬਚਨ ਕਰਦੇ ਨੇ ਜਿਹੜੇ ਧੰਨ ਗੁਰੂ ਅਰਜਨ ਸਾਹਿਬ ਜੀ ਨੇ ਕੀਤੇ ਨੇ। 8ਵੇਂ ਗੁਰੂਦੇਵ ਉਹੀ ਬਚਨ ਕਰਦੇ ਨੇ ਜਿਹੜੇ ਉਹਨਾਂ ਦੇ ਪਿਤਾ ਧੰਨ ਗੁਰੂ ਹਰਿ ਸਾਹਿਬ ਨੇ ਕੀਤੇ ਨੇ। ਹਜ਼ੂਰ ਕੀਰਤਪੁਰ ਸਾਹਿਬ ਦੀ ਧਰਤੀ ਤੇ ਬਿਰਾਜਮਾਨ ਗਿਆਨੀ ਗਿਆਨ ਸਿੰਘ ਨੇ ਤਵਾਰੀ ਗੁਰੂ ਖਾਲਸਾ ਦੇ ਅੰਦਰ ਇੱਕ ਬਚਨ ਕੀਤਾ। ਤੇ ਗੁਰੂ ਗੋਬਿੰਦ ਸਿੰਘ ਜੀ ਨੇ ਅੱਜ ਦੋ ਬਚਨ ਕਹੇ। ਕਹਿੰਦੇ ਨੇ ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਧਿਆਈਏ ਤੇ ਨਾਲ ਸ਼ਬਦ ਵਰਤਿਆ ਉਹਨਾਂ ਦੇ ਕੋਈ ਦਰਸ਼ਨ ਕਰ ਲੈ ਧਿਆਉਣ ਨਾਲ ਤੇ ਦਰਸ਼ਨ ਕਰਨ ਦੇ ਨਾਲ। ਤੀਜਾ ਬਚਨ ਕਹਿ ਵੀ ਜਿਤਨੇ ਵੀ ਦੁੱਖ ਨੇ ਉਹ ਸਾਰੇ ਕੱਟੇ ਜਾਂਦੇ ਨੇ ਜਿਹਨੇ ਧਿਆ ਲਿਆ, ਜਿਹਨੇ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਦਰਸ਼ਨ ਕਰ ਲੈ। ਆਪਾਂ ਪੜ੍ਹਿਆ ਕਿ ਸ੍ਰੀ ਹਰਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ। ਹੁਣ ਪਹਿਲੀ ਅਰਜ਼ ਕਰਨੀ ਚਾਹੁੰਦਾ ਕਿ ਸਭ ਦੁੱਖ ਸ਼ਬਦ ਇੱਕ ਐਸਾ ਹੈ ਕਿ ਇੱਕ ਅੱਧੇ ਦੁੱਖ ਦੀ ਗਿਣਤੀ ਨਹੀਂ। ਭਾਵਾਂ ਆਪਾਂ ਸਤਿਗੁਰੂ ਜੀ ਦੇ ਜੀਵਨ ਵਿੱਚ ਪੜ੍ਹਨੇ ਆ ਕਿ ਰੋਗੀਆਂ ਦੇ ਕੇਵਲ ਰੋਗ ਖੰਡੇ ਨੇ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਕੁਝ ਰੋਗਾਂ ਦਾ ਜ਼ਿਕਰ ਕੀਤਾ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਤਨੇ ਵੀ ਰੋਗ ਨੇ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਨੂੰ ਤੂੰ ਯਾਦ ਕਰ ਤੇ ਉਹਨਾਂ ਦੇ ਦਰਸ਼ਨ ਕਰਨ ਵਾਲਿਆਂ ਦੇ ਦੁੱਖ ਦੂਰ ਹੋ ਗਏ। ਅਰਜ਼ ਕਰਨੀ ਚਾਹੁੰਦਾ ਗੁਰੂ ਅਰਜੁਨ ਦੇਵ ਜੀ ਨੇ ਇੱਕ ਬਚਨ ਕਿਹਾ। ਫਿਰ ਅੱਗੇ ਆਉਣਾ ਥੋੜਾ ਜਿਹਾ ਇਤਿਹਾਸ ਵੱਲ। ਅਸੀਂ ਕਈ ਵਾਰੀ ਅੱਜ ਇੱਕ ਬੜਾ ਵੱਡਾ ਸਵਾਲ ਹੈ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਦ੍ਰਿਸ਼ਟੀ ਕਿ ਸਤਿਗੁਰੂ ਦੇ ਦੇਖਣ ਨਾਲ ਦੁੱਖ ਦੂਰ ਹੋ ਜਾਂਦੇ ਨੇ। ਸਿਰਫ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਅਰਜ਼ ਕਰਨੀ ਚਾਹੁੰਦਾ 18ਵੀਂ ਅਸ਼ਟਪਦੀ ਸੁਖਮਨੀ ਸਾਹਿਬ ਜੀ ਦੀ ਪੜ੍ਹਿਓ। ਸਤਿਗੁਰੂ ਕੀ ਉਪਮਾ ਵਿੱਚ ਗੁਰੂ ਸਾਹਿਬ ਨੇ ਉਚਾਰਨ ਕੀਤੀ ਏ ਤੇ ਧੰਨ ਗੁਰੂ ਅਰਜੁਨ ਸਾਹਿਬ ਕਹਿੰਦੇ ਨੇ ਸਿੱਖਾ ਸ਼ਰਧਾ ਤੇ ਯਕੀਨ ਵਿੱਚ ਗੁਰੂ ਕੋਲ ਆਈ। ਕਹਿੰਦੇ ਨੇ ਸਤਿਗੁਰੂ ਕੋਲ ਇੰਨੀਆਂ ਕੁ ਰਹਿਮਤਾਂ ਨੇ, ਕਈ ਐਸੇ ਨੇ ਜਿਹੜੇ ਗੁਰੂ ਜੀ ਦੇ ਆ ਕੇ ਦਰਸ਼ਨ ਕਰਦੇ ਸਨ ਤੇ ਦੁੱਖ ਕੱਟੇ ਜਾਂਦੇ ਸਨ। ਕਹਿੰਦੇ ਨੇ ਕੁਝ ਐਸੇ ਸਨ ਜਿਹੜੇ ਚਰਨਾਂ ਨੂੰ ਸਪਰਸ਼ ਕਰਦੇ ਸਨ ਤੇ ਦੁੱਖ ਕੱਟੇ ਜਾਂਦੇ ਸਨ, ਕੁਝ ਐਸੇ ਸਨ ਜਿਹੜੇ ਗੁਰੂ ਕੇ ਬਚਨ ਸੁਣਦੇ ਸਨ ਤੇ ਉਹਨਾਂ ਦੇ ਦੁੱਖ ਕੱਟੇ ਜਾਂਦੇ ਸਨ, ਤੇ ਕੁਝ ਐਸੇ ਸਨ ਜਿਨ੍ਹਾਂ ਤੇ ਸਤਿਗੁਰੂ ਅੰਮ੍ਰਿਤ ਦ੍ਰਿਸ਼ਟੀ ਕਰਦੇ ਸਨ ਤੇ ਆਮ ਰੁਲਣ ਵਾਲੇ ਪਾਪੀ ਬੰਦਿਆਂ ਨੂੰ ਵੀ ਸਤਿਗੁਰੂ ਕਿਰਪਾ ਕਰਕੇ ਸੰਤ ਬਣਾ ਦਿੰਦੇ ਸਨ। ਇਹ ਗੁਰੂ ਦੀ ਬਖਸ਼ਿਸ਼ ਦੇ ਤਰੀਕੇ ਨੇ। ਅਸੀਂ ਹਜ਼ੂਰ ਦੇ ਬਚਨ ਪੜ੍ਹਨੇ ਹਾਂ, ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ। ਹੁਣ ਇਹਦੇ ਅਰਥ ਗੁਰਮੁਖ ਕਰਦੇ ਨੇ ਜਿਹੜੇ ਕਹਿੰਦੇ ਨੇ ਕਿ ਗੁਰੂ ਦੇ ਦਰਸ਼ਨ ਕੀਤਿਆਂ ਕੀ ਮਿਲ ਸਕਦਾ, ਉਹ ਧੰਨ ਗੁਰੂ ਅਰਜਨ ਸਾਹਿਬ ਜੀ ਨੂੰ ਪੁੱਛੋ। ਸਫਲ ਦਾ ਅਰਥ ਹੁੰਦਾ ਕਿ ਜਿਹਦੇ ਵਿੱਚੋਂ ਫਲ ਮਿਲੇ, ਸਿੱਧੀ ਮਿਲੇ, ਸਫਲਤਾ ਮਿਲੇ। ਕਹਿੰਦੇ ਨੇ ਗੁਰੂ ਕੇ ਦਰਸ਼ਨਾਂ ਵਿੱਚ ਸਫਲਤਾ ਹੈ ਤੇ ਜਦੋਂ ਸਤਿਗੁਰੂ ਦੇ ਦਰਸ਼ਨ ਕਰੇਗਾ। ਗੁਰਮੁਖਾ, ਗੁਰੂ ਕੇ ਦਰਸ਼ਨ ਐਸੇ ਨੇ ਜਿਹੜੇ ਤੈਨੂੰ ਸਫਲਤਾ ਦੇਣਗੇ ਤੇ ਗੁਰੂ ਜੀ ਦੇ ਨੇੜੇ ਬੈਠਿਆਂ ਤੇਰੀ ਭੈੜੀ ਮਤ ਨਾਸ ਹੋ ਜਾਏਗੀ। ਸਫਲ ਦਰਸ਼ਨ ਪੇਖਤ ਪੁਨੀਤ ਪਵਿੱਤਰ ਹੋ ਜਾਏਗਾ। ਕਹਿਣ ਲੱਗੇ ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ। ਜਦੋਂ ਸਤਿਗੁਰੂ ਜੀ ਦੇ ਚਰਨ ਸਪਰਸ਼ ਕਰੇਗਾ, ਨਿਰਮਲ ਰੀਤ ਦਾ ਅਰਥ ਹੈ ਤੇਰੇ ਜੀਵਨ ਦੀ ਮਰਿਆਦਾ, ਤੇਰੇ ਜੀਵਨ ਦਾ ਢੰਗ, ਤੇਰੇ ਜੀਵਨ ਦੀ ਜੁਗਤੀ ਜਿਹੜੀ ਇਹਦੇ ਅੰਦਰ ਪਵਿੱਤਰਤਾ ਆ ਜਾਏਗੀ। ਦਰਸ਼ਨ ਸਫਲ ਨੇ, ਚਰਨ ਸਪਰਸ਼ ਕਰੇ ਤੇ ਸਾਹਿਬ ਕਹਿੰਦੇ ਨੇ ਅੰਦਰ ਤੇਰਾ ਪਵਿੱਤਰ ਹੋ ਜਾਂਦਾ। ਹਜ਼ੂਰ ਕਹਿਣ ਲੱਗੇ ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ, ਭੇਟਤ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਹਿ ਗਵੇ। ਜਦੋਂ ਸਤਿਗੁਰੂ ਜੀ ਦੇ ਨਾਲ ਭੇਟ ਦਾ ਅਰਥ ਮਿਲਾਪ ਹੋਇਆ ਤੇ ਪਾਰ ਬ੍ਰਹਮ ਦੇ ਗੁਣ ਗਾਉਣੇ ਸ਼ੁਰੂ ਕਰ ਦਿੱਤੇ ਤੇ ਸਾਹਿਬ ਕਹਿੰਦੇ ਨੇ ਜਿਹੜੇ ਗੁਰੂ ਨੂੰ ਮਿਲ ਕੇ ਰੱਬ ਪ੍ਰਭੂ ਦੇ ਗੀਤ ਗਾਉਂਦੇ ਨੇ ਉਹ ਪਰਮੇਸ਼ਵਰ ਦੀ ਦਰਗਾਹ ਵਿੱਚ ਪ੍ਰਵਾਨ ਹੋ ਗਏ। ਭੇਟਤ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਹਿ ਗਵੇ। ਸੁਣ ਕਰ ਬਚਨ ਕਰਨ ਆਗਾਨੇ ਮਨ ਸੰਤੋਖ ਆਤਮ ਪਤੀਆਂ ਨੇ। ਗੁਰੂ ਕੇ ਬਚਨ ਕੰਨਾਂ ਨੇ ਸੁਣੇ ਤੇ ਮਨ ਜਿਹੜਾ ਉਹ ਤ੍ਰਿਪਤ ਹੋ ਗਿਆ, ਉਹ ਰੱਜ ਗਿਆ ਤੇ ਕਹਿੰਦੇ ਨੇ ਸਤਿਗੁਰੂ ਜੀ ਦੇ ਦਰਸ਼ਨ ਕੀਤੇ ਕਿ ਉਹਨਾਂ ਦੇ ਅੰਮ੍ਰਿਤ ਬਚਨਾਂ ਨੇ ਅੰਦਰ ਨੂੰ ਟਿਕਾ ਕੇ ਰੱਖ ਦਿੱਤਾ। ਸੁਣ ਕਰ ਬਚਨ ਕਰਨ ਆਗਾਨੇ ਮਨ ਸੰਤੋਖ ਆਤਮ ਪਤੀਆਂ ਨੇ ਪੂਰਾ ਗੁਰ ਅਖੋ ਜਾਂ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਖੇ ਹੋਏ ਸੰਤ। ਕਹਿੰਦੇ ਨੇ ਪੂਰੇ ਸਤਿਗੁਰੂ ਦਾ ਉਹ ਮੰਤਰ ਜਿਹਨੇ ਕਦੀ ਵਿਣਸਣਾ ਨਹੀਂ ਤੇ ਜਦੋਂ ਸਤਿਗੁਰੂ ਅੰਮ੍ਰਿਤ ਦ੍ਰਿਸ਼ਟੀ ਕਰਦੇ ਨੇ ਤੇ ਪਿਆਰਿਆ ਸਾਹਿਬ ਦੀ ਅੰਮ੍ਰਿਤ ਦ੍ਰਿਸ਼ਟੀ ਆਮ ਬੰਦੇ ਨੂੰ ਵੀ ਸੰਤ ਬਣਾ ਦਿੰਦੀ। ਤੇ ਕੀ ਗੁਰੂ ਕਲਗੀ ਵਾਲੇ ਦੇ ਇਹਨਾਂ ਬਚਨਾਂ ਨੂੰ ਗੁਰੂ ਕੇ ਸਿੱਖਾ ਪੜ੍ਹ ਕੇ कदी शक ते तर्क विच पई ना। तन गुरु हर कृष्ण साहब दे दर्शन करे सारे दुख नाश हो जाते ने। ते गुरु ग्रंथ साहब जी तो पूछ लिए केड़े केड़े दुख ने जिन्हां विच बंदा तड़पदा पे है। हजूर गुरु ग्रंथ साहब दी बाणी विच बाबा फरीद साहब ने भी दुखां दा जिक्र किया। तन गुरु नानक साहब जी ने भी जिक्र किया। गुरु अर्जुन देव जी ने भी जिक्र किया। हजूर कहिंदे ने अमृत बचन पढ़ने आ। बाबा फरीद जी ने ते उदाहरण दिती किन्ने जेड़े घर वसदे ने ना चार शरीर जिस घर विच रहिंदे ने चेते रख उस घर विच अग जरूर बलदी। फर्क सिर्फ इन्ना है कि कोई लकड़ां दी अग बलदा है, कोई तेल पा के अग बलदा है, कोई होर गैस नाल अग बलदा है, पर जिथे चार जी ने उथे अग बलदी है। ते बाबा फरीद जी कहिंदे ने दुख भी सर्व व्यापक है, कोई घर ऐसा नहीं जिस घर दे अंदर दुख दी चिंग झुलकदी नहीं पई। साहिब बाबे फरीद जी ने अमृत बचन कह कहिंदे ने फरीदा मैं जानिया दुख मुझ को। पहला अर्ज करनी है केड़े दुख ने जेड़े गुरु हरकृष्ण साहब सच्चे पातशाह तुसी कट देंदे हो। इस करके गुरु ग्रंथ साहिब दी बाणी दे आधार ते कि धन गुरु ग्रंथ साहिब जी दे शब्द तो अगे बड़ी वारी अर्ज कीती है होर मेरे कुल कोई दलील नहीं। साहिब जी कहिंदे ने आखन लगे कि फरीदा मैं जानिया दुख मुझ को, दुख सबाया जग ते अज समझ पई है उच्चे चढ़ के देखिया ता घर कर यह अग। हर घर दे अंदर दुख दी अग पई बलदी। साहिब गुरु नानक साहिब जी नूं पुछया ते उन्हां शब्द वरते कहन लगे बाली रोवै नाहीं पतार, नानक दुखिया सब संसार जिन्हों झाती मारने ओ दुखी है। खजूर जी ओ दुख केड़े ने जिन्हां नूं असी सुख समझने आ, दरअसल ओ कमाई करन वालियां दी नजरां विच सुख नहीं। हजूर दे अमृत बचन पढ़िए गुरु अर्जुन देव ता कहिंदे ने असी ए कहने हां कि खान नूं चंगा मिल जाए, पान नूं चंगा मिल जाए, चार बंदे पिछे वाह वाह करन वाले होण ते नाल साडी बिरती हुंदी है कि मेरे को रहण वास्ते घर अत दा सोहणा होवे। हजूर कहिंदे ने कि ए सुख है। तन गुरु ग्रंथ साहिब कहिंदे ने बसंत स्वर्ग लोकै जितते पृथ्वी नव खंडणै, जिन्हों तू सुख कहना दरअसल यह सुख है नहीं। गुरु हर कृष्ण साहब नू ध्यान है ते सब दुख केड़े ने कहिंदे ने बसंत स्वर्ग लोक है जिते पृथ्वी नव खंडण है, बिसरंत हर गोपाल है, नानक ते प्राणी उद्यान भरमण है। तू इनू राज नू सुख भालना पिया है, पर गुरु अर्जुन देव कहिंदे ने तू ता इस तरह भटक चुका है जिवें एक भयानक जंगल दे विच राही कोई भटक गया होवे। बिसरंत हर गोपाल है, नानक ते प्राणी उद्यान भरमण है, कौतक को तमाशिया चित ना आवश ना हो। साहब कहिंदे ने दुख सब तो वड्डा एही कि जिथे नाम भुल जाए उथे दुनिया दे सारे सुख भी दुख बन जाते। कौतक कोड़ तमाशिया चित ना आवश ना हो, नानक कोड़ी नरक बराबरे उजड़ सोई थां। धन गुरु ग्रंथ साहिब जी नूं पुछिए केड़े दुख ने। हजूर कहिंदे ने हर बिसरत सदा खुआरी, तां को धोखा कहां व्यापै जा को ओ तुहारी। मालक जी सब तो वड्डा दुख ए कहिंदे ने बिन सिमरन जो जीवन बलना, सर्प जैसे अरजारी। तू सुख कहने पर नव खंडन को राज कमावे अंत चले गो हारी। प्यारिया नाम तो बिना दुख है। तन गुरु अर्जुन साहब नु पुछो हजूर कहिंदे ने सुंदर सेज अनेक सत सुख रस भोगण पूरे, ग्रह सोयन चंदन सुगंध लाए मोती हीरे, मन इच्छे सुख मानदा किछ नाए वसूरे। सो प्रभ चित ना आवई बिष्टा के कीरे, ए सुख नहीं बिन हर नाम ना शांत होए कित बिद मन तीरे। नाम तो बिना अंदर नु टिका नहीं, ये सारे सुख जेड़े ने ये दुख रूप बन जाते ने। तवज्जो दियो धन गुरु नानक साहब जी ने चार दुख बड़े वड्डे मने ने। एक दिन शायद अर्ज कीती सी ते गुरु हर कृष्ण साहब जी नूं त्याइए ते सारे दुख कटे जाते। शायद गुरु गोबिंद सिंह कृपा पै करते ने। गुरु नानक साहब जी कहते हैं चार दुखां विचों सब तो पहला दुख जेड़ा है उनू हजूर ने विछोड़ा के है। साहब कहिंदे दूसरा दुख है अंदर दी भुख, तीसरा दुख है कि मौत दा जमदूत दा डर, ते चौथा दुख तन गुरु नानक साहब कहिंदे ने शरीर नू कोई रोग लग जाना। असी केवल ओही दुख जाने तन नू लगे। साहब ने अमृत बचन कीते, कह लगे दुख विछोड़ा एक दुख भूख। हजूर कहिंदे ने जेड़ा परमेश्वर तो विछड़े कि ए दुख नहीं, सब तो वड्डा तेरी जिंदगी विच दुख ही ए वे के करते पुरख मालक दे चरना तो तेरा विछोड़ा पै जाना। दुख विछोड़ा एक दुख भूख, भूख दा अर्थ ते तृष्णा है। दूजा दुख तेरे अंदर लगा के अंदर कदी भी रजिया नहीं, ते सियाने लोग कहिंदे ने ते तृष्णा ता ओ बाल्टी है जिदा थला है ही नहीं। किन्ने आकार ता है, इनू लज पा के खूह विच जितना मर्जी सती जाइए ते जदों सोचांगे शायद बाल्टी भर गई है, भारा हो गया, भारी कोई बाल्टी है, ते ओ बुद्धिजीवी कहिंदे ने कि कदी बाल्टी नू बाहर खिंच के देखो, जिदा तला नहीं ओ बाल्टी कदी भर के बाहर नहीं निकलती हुंदी, कदी ओ रजी नहीं। तृष्णा ता एक छाननी दी तरह है, कदी देखिया उनू तृप्त हुंदी नू। सर सच्चे पातशाह कहिंदे के वी दुखी, हजूर ने कृपा की दुख विछोड़ा एक दुख भूख, एक दुख सख्त वार जमदूत, एक दुख रोग लगे तन ताए, एक तन नू रोग लग जाए। कह लगे प्यारे ए भी एक बड़ा वड्डा दुख है। साहब कहिंदे ने कि देख दुख विछोड़ा एक दुख भूख, एक दुख सख्त वार जमदूत, एक दुख रोग लगे तन ताए, वैद ना भोले दारू लाए, ओ भोले वैदा तेरे कोल एदी दवाई नहीं। फिर इत्थे पुछना पएगा गुरु ग्रंथ साहिब दे बचना विचों ओ दवाई कित्थों मिलेगी, ते तन गुरु ग्रंथ साहिब कहिंदे ने उहनां रोगां दा इलाज, इन्हां दुखां दा दारू केवल पूरे गुरु दे कोल। तन गुरु हरकृष्ण साहिब जी कीर्तपुर साहिब दी धरती ते 5 साल कुछ महीने दी उम्र विच गुरता गद्दी ते विराजमान होए ने। ज्ञानी ज्ञान सिंह लिखदे ने उस वेले भी कई चुक वालिया ने, एक गरीब ब्राह्मण जिदे तन ते रोग सी, तन गुरु हरकृष्ण साहिब जी दी पालकी बाहर पई जांदी ते इको दम रस्ते विच उहनू लुटा दिता, ते गुरु हरकृष्ण साहिब सच्चे पातशाह जी लंघे ने, ते ए रोग नाल कुरलांदा पिया सी, रोग नाल बिलकदा पिया, ते आवाज देख के कहिंदा सी कि गुरु नानक साहिब जी दे जोत दे मालक कृपा करो मेरे रोगी दा रोग खंडन कर देवो। उत्थे पहली घटना दा जिक्र गुरमुख विद्वान करदे ने, तन गुरु हरकृष्ण साहिब जी रुके ने ते अपना रुमाल उस रोगी नू दिता गया, ते कहन लगे एदे तन नाल एदे मुख नू इस रुमाल नाल साफ करो। अर्ज करनी है गुरु ग्रंथ साहिब दी बाणी विचों, कई वारी जदों इहो जिहियां घटनावां असीं पढ़ने आ पता नहीं इन्ने को अंदर खिल चुके ने। गुरु ग्रंथ साहिब ने तां कहा सी गुरु नू मानक का कर रूप ना जान, केवल मनुख दा रूप ना जानी, जे साईं नू देखणी ते अपने गुरु ते रब वर्गी श्रद्धा रख। तन गुरु हरकृष्ण साहिब सच्चे पातशाह जी ने रुमाल दिता है, ते सिख विद्वान कहिंदे ने उस रुमाल दे स्पर्श करन दे नाल जेड़ा रोगी विलकता पिया सी मेरे मालक दी कृपा होई, उहनू अरोगता दी दात मिल गई। सतगुरु जिथे आप कृपा करके उस प्रभु दे चरणा विच अभेद ने, ते ओही गुरु नानक साहिब जी दे घर दी मर्यादा विच कोई बिगड़ नहीं। उसे तरह दीवान सजदे ने, उसे तरह गुरु कीआं संगतां कीर्तन कथा आ के सुनदियां ने। समां बतीत हुंदा गया, इधर राम राय नूं पता लग चुका है कि मेरे छोटे भराता गुरु हरकृष्ण साहिब जी गुरता गद्दी ते विराजमान होए ने, अंदर साड़े ने, ईरखा ते कीने ने टिकन नहीं दिता, अग दा भांबड़ मानो बाल दिता, ते यतन करदा पिया कि किसे तरीके दे नाल ए गद्दी ए तख्त मैनू हासिल हो जाए। पर गुरमुखो कल भी अर्ज कीती सी चतुराई सियाणप ते बल नाल इस तख्त दा मालक कदी कोई नहीं बनिया, ए तां साईं दी रहमत है, سب تو پہلا رام رائے نے مسند خریدے نے انہاں نوں کہندا ہے تسی میرے لی جا کے سنگت وچ پرچار کرو اپنے ولو انہیں کئی سنگتاں نوں کئی مسنداں نوں سرپاؤ بھی بھیجے نے کہ تسی میرا پرچار کرو عظمت میرے کول ہے وڈا پتر میں ہاں تن گرو ہر کرشن صاحب جی نوں گرتا گدی دا کوئی حق نہیں مسنداں نے پرچار بھی کیتا اوتھے تا کہندے نے رام رائے دے مسند تا شرے آمے کہن لگ پے سن کہ ساڈے بائیں ہاتھ دا کھیل ہے کسے نوں گرو بنا لینا تے کسے نوں گرو ہٹا دینا پر صدق والے بھاونا والے کدی ڈولے نہیں جنہاں نوں یقین سی او تن گرو ہر کرشن صاحب جی دے چرناں وی جڑے رہے نے رام رائے جی جدو پیش نہ گئی انہیں پھر پینتڑا بدلے اورنگزیب دے نال اے دی گنڈ ترک تاشی من وچ اک آیا تن گرو ہر رائے صاحب گرو ہر کرشن صاحب جی نوں گرتا گدی تے براجمان کر دیا ایک بچن کہہ کے گئے سن پہلی گل کے دلی جانا نہیں تے جے کتے دلی جان دا سما بن جائے نئے ملیش کو درشن دے ہے کہندے اورنگزیب ملیش برتی والے انہیں ستگرو دے گھر اندر پاڑا پان دا یتن کیتا ہے بیٹا پہلی گل دلی جانا نہیں جے کتے موقع لگے تے ہندوستان دے بادشاہ اورنگزیب انہوں تسی اپنا درشن دیدار نہیں دینا انہوں جا کے ملنا نہیں تے تن گرو ہر کرشن صاحب جی نے اس اصول نو اس گرو کے حکم نو پلے بنے جڑی عرض کرنی چاہنا صاحب دے جیون دی دردتا رام رائے دلی بیٹھا ہے انہیں نوی چال چلی ہے اورنگزیب نو کہندا ہے کہ دیکھو تخت دا وارستا میں بننا سی پر دیکھو تیرے نال میری سانج ہون کر کے پتا گرو نے مینو تخت نہیں دتا میں تیرے کول فریاد کرنا اے تخت میرے کول آنا چاہیے دوسری گل کہندا جے کرامات دیکھنی ہے تے تسی ہر کرشن صاحب جی نو دلی بلاؤ گرو ہر کرشن صاحب دلی آن گے انہاں کول تاں کراماتاں میرے تو ود نہیں اپنی گل نو آپ کٹ پیا کر دے ایک پاسے کہہ رہا سی عمر کر کے میرے تو چھوٹے نہیں تے دوجا او دا اندر من رہا ہے کہ جنوں تھاپنا گرو ہر رائے صاحب دے گئے نے میں انہاں سامنے کچھ بھی نہیں کہندا انہاں نو بلاؤ انہاں کول کراماتاں عظمتاں بہت نہیں کیوں جی چال کھیڈی کہ جے گرو ہر کرشن صاحب دلی آن گے کرامات دکھان گے تے رولا پاں گا کہ مینو ایویں ماڑا کہندے ہو او بھی تاں عظمت پہ دکھان دے نے تے دوجا اے سکہ انہیں پتا سٹیا کہ جے گرو ہر کرشن صاحب جی اورنگ جے بادشاہ نو ملے تے سنگت وچ میں شرے عام پرچار کراں گا انہاں نے پتا گرو دے حکم نو نہیں منیا تے دیکھو او تا گئے کے گئے سن ملیش نو ملنا نہیں تے اے اورنگزیب نو مل کے انہاں نے مل کے پتا گرو دے حکم نو موڑ دتا پر رام رائے تو تا کیول عمر نو تک نہ پے اے اوہی جوت ہے جو تتی توی تے تا بیٹھ سکدی اے پر سدھانت نال سمجھوتا نہیں اے نہیں کہ اصول تو ڈگن والی کوئی گل کہے اے اوہی جوت ہے جیڑی پتر نو تیرے ورگے نو متھے تا نہیں لاندی پر گرو نانک صاحب دے امرت بچنا نو زبان کر کے بھی آنچ نہیں آن دائے گی رام رائے نے یتن کیتا اورنگزیب دے دوت پہنچے نے کیرت پور صاحب دی ترتی تے تن گرو ہر کرشن صاحب جی نو دلی آن واسطے سدا دتا گیا تن گرو ہر کرشن صاحب جی نے پرے دربار وچ پہلی گل جڑا دوت آیا سوچیا بھی 6 سال دی عمر بچہ جا ہونا جویں مرضی گلاں وچ کوئی لا لئیے پر کہندے جدو گرو دربار وچ گیا تے میرے سچے پاتشاہ جی دے پوتر سوروپ دے درشن کیتے تے دیکھ کے دنگ رہ گیا آیا تا اورنگزیب دا دوت بن کے سی پر بدو بدی تن گرو ہر کرشن صاحب دے چرناں وچوں دا سیس چک گیا ست گرو جی نو اپنے والو بینتی کیتی کہ داتار تسی دلی آ کے بادشاہ آپ جی دے درشن کرنے چاہندا ہے انہیں سدا پتر بھیجے تن گرو ہر کرشن صاحب جی نے پرے دربار وچ اتر دتا کہن لگے پتا گرو دے حکم نو مننا ہے ਉਹ ਕਹਿ ਕੇ ਗਏ ਨੇ ਕਿ ਗੁਰੂ ਨਾਨਕ ਸਾਹਿਬ ਦੇ ਤਖ਼ਤ ਤੇ ਬਿਰਾਜਮਾਨ ਜਿੱਦਣ ਹੋਇਆ, ਪਹਿਲੀ ਗੱਲ ਦਿੱਲੀ ਜਾਣਾ ਨਹੀਂ, ਜੇ ਜਾਣਾ ਪੈ ਜਾਏ ਤੇ ਦਿੱਲੀ ਪਤ ਨਾਲ ਮੁਲਾਕਾਤ ਨਹੀਂ ਕਰਨੀ, ਤੇ ਸ਼ਬਦ ਵਰਤੇ ਨਹਿ ਮਲੇਸ਼ ਕੋ ਦਰਸ਼ਨ ਦਹਿ, ਉਹਨੂੰ ਦਰਸ਼ਨ ਦੀਦਾਰੇ ਨਹੀਂ ਦੇਣੇ। ਦੂਤ ਬਿਲਕੁਲ ਖਾਮੋਸ਼ ਹੋ ਗਿਆ, ਕਿਉਂਕਿ ਅੰਦਰ ਤਾਂ ਉਹੀ ਸੱਚ ਹੈ ਜਿਹਨੂੰ ਭਾਈ ਗੁਰਦਾਸ ਕਹਿੰਦੇ ਨੇ ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਤਰੋਵਾਂ, ਅੰਦਰ ਉਹੀ ਸੱਚ ਹੈ ਜਿਹਨੂੰ ਕਹਿੰਦੇ ਨੇ ਸਤਿਗੁਰ ਅਗੰਮ ਆਗਾਦ ਪੁਰਖ ਕਿਹੜਾ ਝੱਲੇ ਗੁਰੂ ਦੀ ਝਾਲਾ, ਅੰਦਰ ਉਹੀ ਸੱਚ ਹੈ ਜਿਹਨੂੰ ਸ਼੍ਰੀਮਾਨ ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ ਹੁਕਮੈ ਅੰਦਰ ਸਭ ਕੋ ਕੁਦਰਤ ਕਿਸ ਦੀ ਕਰੈ ਜਵਾਬਾ। ਤਨ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਸਾਹਮਣੇ ਦੂਤ ਬੋਲ ਨਹੀਂ ਸਕਿਆ, ਚੁੱਪ ਕਰਕੇ ਵਾਪਸ ਆ ਗਏ। ਇੱਥੇ ਸੀ ਰਾਜਾ ਜੈ ਸਿੰਘ, ਇਹਨੇ ਯਤਨ ਕੀਤਾ, ਔਰੰਗਜ਼ੇਬ ਦੇ ਇਹ ਨੇੜੇ ਸੀ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਚਰਨਾਂ ਵਿੱਚ ਕਹਿੰਦੇ ਨੇ ਫਿਰ ਇਹ ਆਪ ਪਹੁੰਚੇ ਤੇ ਹਜ਼ੂਰ ਨੂੰ ਕਹਿੰਦਾ, ਦਾਤਾਰ ਸਾਧ ਸੰਗਤ ਦਿੱਲੀ ਦੀ ਦਰਸ਼ਨ ਦੀ ਚਾਹਨਾ ਕਰਦੀ। ਉੱਥੇ ਕੁਝ ਗੁਰਮੁਖ ਕਹਿੰਦੇ ਨੇ, ਸੰਗਤ ਵੱਲੋਂ ਵੀ ਸੱਜਣ ਆਏ ਨੇ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਸੁਣ ਕੇ ਗੰਭੀਰ ਹੋ ਗਏ, ਸਿੱਖ ਮੁਖੀ ਇਕੱਠੇ ਕੀਤੇ ਗਏ ਤੇ ਰਾਜਾ ਜੈ ਸਿੰਘ ਨੇ ਫਿਰ ਬੇਨਤੀ ਕੀਤੀ, ਸਤਿਗੁਰੂ ਆਪ ਜੀ ਸੰਗਤ ਨੂੰ ਤਾਂ ਦਰਸ਼ਨ ਦਿਓ। ਸਾਹਿਬ ਕਹਿਣ ਲੱਗੇ ਰਾਜਾ ਜੈ ਸਿੰਘ ਨੂੰ ਕਿ ਦੇਖ, ਸਾਧ ਸੰਗਤ ਜਿੱਥੇ ਵੀ ਕਹੇਗੀ ਅਸੀਂ ਖੁਦ ਚੱਲ ਕੇ ਜਾਵਾਂਗੇ, ਪਰ ਇੱਕ ਸ਼ਰਤ ਸਾਡੀ ਏ, ਦਿੱਲੀ ਪਹੁੰਚ ਕੇ ਔਰੰਗਜ਼ੇਬ ਨੂੰ ਸਾਡੇ ਨਾਲ ਮਿਲਾਉਣ ਦਾ ਤੂੰ ਯਤਨ ਨਾ ਕਰੀ। ਉਹਨੂੰ ਨਾ ਅਸੀਂ ਦਰਸ਼ਨ ਦੇਣੇ ਨੇ ਨਾ ਉਹਨੂੰ ਮਿਲਣਾ ਚਾਹੁੰਦੇ ਹਾਂ। ਤੇ ਰਾਜੇ ਜੈ ਸਿੰਘ ਨੇ ਬਚਨ ਕੀਤਾ ਸੀ, ਸਤਿਗੁਰੂ ਆਪ ਮੇਰੇ ਘਰ ਵਿੱਚ ਬਿਰਾਜਮਾਨ ਹੋਇਓ, ਮੈਂ ਆਪ ਜੀ ਨੂੰ ਬੇਨਤੀ ਕਰਨਾ, ਦਿੱਲੀ ਜਾਓਗੇ ਤੇ ਆਪ ਜੀ ਉਹਨੂੰ ਬਿਲਕੁਲ ਨਾ ਮਿਲਣਾ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ, ਹੁਣ ਤੱਕੋ ਗੁਰੂ ਕੀ ਜੋਤ ਏ ਪਿਆਰਿਓ, ਉਮਰ ਵੱਲ ਨਹੀਂ, ਇਹ ਤੇ ਸਾਈਂ ਦੀ ਰਹਿਮਤ ਏ। ਕਈ ਵਾਰੀ ਸੋਚਣਾ ਵਾ ਬਾਬਾ ਜੀ ਵੀ ਹੁਣੇ ਕਿਰਪਾ ਕਰ ਰਹੇ ਸਨ ਸਾਹਿਬ ਦੇ ਅੰਮ੍ਰਿਤ ਬਚਨਾਂ ਵਿੱਚੋਂ। ਇੱਕ ਪਾਸੇ ਗੁਰੂ ਕੇ ਲਾਲ ਨੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ, ਕਿੰਨੀ ਕੁ ਉਮਰ ਏ, ਅਸੀਂ ਉਹਨਾਂ ਨੂੰ ਕਦੀ ਸ਼ਬਦ ਬੱਚੇ ਨਹੀਂ ਵਰਤਦੇ, ਜਾਂ ਸਾਹਿਬਜ਼ਾਦੇ ਜਾਂ ਬਾਬੇ ਸ਼ਬਦ ਵਰਤਨੇ ਹੈ, ਤੇ ਬਾਬਾ ਤਾਂ ਬਜ਼ੁਰਗ ਨੂੰ ਕਿਹਾ ਜਾਂਦਾ। ਕਿਉਂ? ਉਹਨਾਂ ਦੀ ਆਰਬਲਾ ਬੱਚਿਆਂ ਵਾਲੀ ਏ, ਪਰ ਕਾਰਨਾਮੇ ਉਹ ਬਾਬਿਆਂ ਵਾਲੇ ਕਰ ਗਏ ਨੇ। ਸੋਚੀਦਾ ਉਮਰ ਨੂੰ ਨਾ ਤੱਕੀ, ਇੱਥੇ 5 ਸਾਲ ਤੇ 7 ਸਾਲ ਦੀ ਉਮਰ ਵਿੱਚ ਗੁਰੂ ਕੇ ਫਰਜ਼ੰਦ ਸੂਬੇ ਦੀ ਕਚਹਿਰੀ ਵਿੱਚ ਖਲੋ ਕੇ ਆਪਣੇ ਤਨ ਨੂੰ ਕੁਰਬਾਨ ਕਰ ਸਕਦੇ ਨੇ ਤੇ ਝੁਕਣਗੇ ਨਹੀਂ। ਤੇ ਇੱਥੇ 80 ਕੁ ਸਾਲ ਦੇ ਕਰੀਬ ਬਾਬਾ ਦੀਪ ਸਿੰਘ ਖਬਰ ਮਿਲੇ ਤੇ ਕਲਮ ਦੀ ਲਿਖਾਰੀ, ਕਲਮ ਤੇ ਧਨੀ, ਕਲਮ ਨੂੰ ਛੱਡ ਕੇ ਹੱਥ ਵਿੱਚ ਖੰਡਾ ਪਕੜ, ਸਿਰ ਤਲੀ ਤੇ ਰੱਖ ਕੇ ਗੁਰੂ ਰਾਮਦਾਸ ਜੀ ਦੇ ਦਰ ਤੇ ਪਹੁੰਚ ਜਾਂਦੇ। ਗੱਲ ਉਮਰ ਦੀ ਨਹੀਂ, ਗੱਲ ਉਸ ਸਾਈਂ ਦੀ ਕਿਰਪਾ ਦੀ ਏ, ਉਹਨੇ ਕਿਹੜੇ ਵੇਲੇ ਇਹ ਸੇਵਾ ਲੈ ਲੈਣੀ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਕੀਰਤਪੁਰ ਸਾਹਿਬ ਦੀ ਧਰਤੀ ਤੋਂ ਚੱਲੇ ਨੇ ਤੇ ਹਜ਼ੂਰ ਨੂੰ ਪਤਾ ਕਿ ਇਸ ਤਨ ਦੇ ਅੰਦਰ ਪਰਤ ਕੇ ਇਸ ਧਰਤੀ ਤੇ ਆਉਣਾ ਨਹੀਂ, ਸਿੱਖ ਸੰਗਤ ਨਾਲ ਤੁਰੀ ਏ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਮਾਤਾ ਵੀ ਨਾਲ ਚੱਲੇ ਨੇ। ਕੁਝ ਗੁਰਮੁਖ ਵਿਦਵਾਨ ਕਹਿੰਦੇ ਨੇ ਬਹੁਤ ਭਾਰੀ ਤਾਦਾਦ ਵੀ ਸੰਗਤ ਤੁਰੀ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਪਹਿਲਾ ਪੜਾਅ ਕੀਤਾ ਤੇ ਕਹਿ ਦਿੱਤਾ, ਤੁਸੀਂ ਆਪਣੇ ਘਰਾਂ ਨੂੰ ਚਲੇ ਜਾਓ, ਅਸੀਂ ਅੱਗੇ ਹੁਣ ਜਾਵਾਂਗੇ। ਕਹਿੰਦੇ ਨੇ ਜਦੋਂ ਰੋਪੜ ਦੇ ਨਜ਼ਦੀਕ ਪਹੁੰਚੇ ਨੇ ਤੇ ਇਧਰੋਂ ਕਾਬਲ ਤੇ ਕਧਾਰ ਤੋਂ ਸੰਗਤ ਪਹੁੰਚੀ ਸੀ, ਜਿਨ੍ਹਾਂ ਵਿੱਚ ਬਜ਼ੁਰਗ ਵੀ ਸਨ, ਬੱਚੇ ਵੀ, ਮਾਈਆਂ ਬੀਬੀਆਂ ਵੀ। ਜਦੋਂ ਕੀਰਤਪੁਰ ਪਹੁੰਚੇ ਤੇ ਸ਼੍ਰੀ ਕੀਰਤਪੁਰ ਸਾਹਿਬ ਦੀ ਧਰਤੀ ਤੇ ਪਤਾ ਲੱਗਾ ਕਿ 8ਵੇਂ ਗੁਰੂ ਦੇਵ ਸੱਚੇ ਪਾਤਸ਼ਾਹ ਦਿੱਲੀ ਨੂੰ ਜਾਂਦੇ ਪਏ। ਇੱਕ ਸਿੱਖ ਪਿੱਛੇ ਦੌੜਿਆ, ਸਤਿਗੁਰੂ ਸੰਗਤ ਆਪ ਜੀ ਦੇ ਦੀਦਾਰ ਲਈ ਆਈ ਏ, ਕਿਰਪਾ ਕਰੋ, ਦਰਸ਼ਨ ਬਖਸ਼ੋ। ਵੇਖੋ ਗੁਰੂ ਕੀ ਸੰਗਤ ਲਈ, ਭਾਵਨਾ ਵਾਲੇ ਲਈ ਗੁਰੂ ਦੇ ਅੰਦਰ ਕਿੰਨਾ ਕੁ ਪਿਆਰ। ਧੰਨ ਗੁਰੂ ਰਾਮਦਾਸ ਜੀ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਬਚਨ ਕਿਹਾ, ਕਹਿੰਦੇ ਨੇ ਸਿੱਖਾ, ਜਿਵੇਂ ਇੱਕ ਮਾਂ ਦੀ ਕੁੱਖ ਵਿੱਚ ਪੁੱਤਰ ਪਲਦਾ, ਜਦੋਂ ਜਨਮ ਹੁੰਦਾ, ਕਹਿੰਦੇ ਨੇ ਹਾਲਾ ਉਹ ਬੱਚਾ ਤੋਤਲੀ ਜ਼ਬਾਨ ਵਿੱਚ ਬੋਲਦਾ ਤੇ ਮਾਂ ਪਹਿਲਾਂ ਹੀ ਆਪਣੇ ਮਨ ਦੇ ਅੰਦਰ ਫੁਰਨੇ ਬਣਾ ਲੈਂਦੀ ਏ मेरा पुत्र वड्डा होवेगा, कमाई करके लियावेगा, सुख नाल बह के घर खांगे। कहिंदे ने जदों पुत्र दे उस दे बच्चे दे मुंह विच कुछ पांदा है ते मां बदो बदी उस बच्चे नू संभालन वाले लई, उस बच्चे नू प्यार करन वाले लई, उस बच्चे दे मुंह विच रोटी पाण वाले लई कुर्बान जांदी है। कहिंदे ने सिखा जे मां पुत्र नू रोटी मिले ते आप दी परसानी, ते जदों सिख कालना कालदा है मेरे गुरु नानक साहब इस तरह प्रसन्न हुंदे ने जिवें जवान हुंदे पुत्र नू देख के मां प्रसन्न हुंदी। साहब ने अमृत बचन कहने कहन लगे, माता प्रीत करे पुत खाए, मीने प्रीत पई जल नाए, सतगुर प्रीत गुर सिख मुख पाए। यही कारण भाई जेठा जी बेमौसमे अंब लैके आए सन। ज्ञानी ज्ञान सिंह कहिंदे ने रस्ते विच जदों ओ खराब होण लगे रस चोवे, ते गुरु अमरदास जी दा ध्यान टिका के चूस लै, ते जदों गए सोचिया पता नहीं सतगुरु लई लैके आया सां, ते आउंदिया सार क्या कहन लगे जेठा जी नूं के अंब बड़े स्वादी सन, रस विच मिठास बड़ी सी। प्यारियो असल विच ए अंदर दी खेड ए कर्म कांड नहीं। कदी तको सिख छोटी मक्खी दा शहद लैके आउंदा पिया, ते रस्ते विच भाई कट्टू कहिंदा मैनूं एक चिमकचाई शहद दा दे दे, ते देण वाला कहिंदा गुरु हरगोबिंद साहिब लई ने तेरे लई नहीं। ते जदों लैके उत्थे भांडा जांदा है ते शहद विच किरम ने, ते सतगुरु देख के कहिंदे ने किदे लई लिया है? कहिंदा दातार लियांदे तुहाडी भेटा, ते इह की कारण? कहिंदे जदों मैं आप तरले लैके मंगदा सां उदों तू दित्ता नहीं, कौन भांडा किस काम है? इहदा मतलब गुरसिखां अंदर सतगुरु वरता है कि सिख अंदर गुरु वरतदा है? गुरु का सिखो गुरु हर कृष्ण साहिब रुके ने। सिख संगत दे लई काबल तो आई संगत ने दर्शन कीते ने, मेरे दातार ने रहमतां नाल झोरियां भरियां, ते नाम दान दा उपदेश दे के पिछा तोरे हजूर सफर कर दे अंबाले दे नेड़े पिंड पंजोखरे विच पहुंचे ने। दातार दे जीवन दियां कुछ कु घटनावां ने जेड़ियां आपां सारे जानने वी। पंजोखरा साहिब हजूर पहुंचे ने, इत्थे एक बड़ा महान विद्वान पंडित सी जिदा नाम लाल चंद दस्या गया है। कहिंदे ने इत्थे हजूर दे चरणां विच संगत आई, ते उस पंडित ने पुछया भी कौन ने, ते सिख ने कह दिता धन गुरु हर कृष्ण साहिब जी। कहिंदे ने हंकार वाहगुरु मेहर करे विद्या दे नाल निम्रता दी दात दे दे, दाता बख्शिश करे के विद्वता दे नाल अंदर झुकण दी दात दे दे। अज सब तो ज्यादा रुखापन होण दा कारण ही एवे कि विद्या दे अखर तां बहुत ने पर अंदरों साईं लई प्रेम ते भावना ने। ताई साहब ने अमृत बाणी विच कहा, कहन लगे विद्या ता एक दीवा है, जे किते उस दीवे दी सही वरतो करे ते ओ अंधकार नू खत्म कर दे, ते जे बद किस्मती नाल उस दीवे दी लो नाल अग लग जाए ते घर नू साड़ के राख भी कर देंदा है, चानन भी देंदा है ते साड़ता भी है। ताई हजूर ने शब्द वरत्या सी, कहन लगे पढ़िया मूर्ख आखिए जिस लब लोभ अहंकारा। ताई साहब ने कहा सी मन जाने सब बात जानत ही औगन करे, काहे की कुसलात हाथ दीप कुएं करे। उन्हें क्या पूछा कौन? कहिंदे ने धन गुरु हर कृष्ण साहब जी। उन्हें जाके कहिंदा के नाम ता श्री हर कृष्ण है, ते कहन लगे कृष्ण दी गीता दे अर्थ भी जानदा है, ना इन्ना वड्डा रखाया नाल हर शब्द भी जोड़े है। हंकारी सी के मेरे कोल ज्ञान बड़ा विद्या बड़ी, पर इहनू पता नहीं कि इह तां उह दर है एक खिन विच चाहे तां मूर्ख नू महान पंडित विद्वान बना दिंदा। इह लाल चंद पुछदा उम्र किन्नी कु? दसण वाले ने दसिया, फिर तर्क विच बोलिया कहिंदा इस उम्र विच गुरु। कहिंदा सिखो भरम गए हो, किस भटकना विच पै गए हो, इह तां उम्र बच्चे दी अपनी किरिया नहीं सोध सकदा, शरीर दी संभाल नहीं। जदों मेरे सच्चे पातशाह दे दरबार विच गया ते जाके दर्शन कीते, एक गल चेते रखियो, आम बंदे नू उपदेश देना बड़ा सुखैण जे, पर जेड़ा पढ़ लिख के कड़ जाए ਉਹਨੂੰ ਛੇਤੀ ਕੀਤਿਆਂ ਸਮਝਾਉਣਾ ਬੜੀ ਮੁਸ਼ਕਲ ਜੀ ਗੱਲ ਹੈ। ਸਾਹਿਬ ਗੁਰੂ ਗ੍ਰੰਥ ਸਾਹਿਬ ਨੇ ਬੜੇ ਪ੍ਰਮਾਣ ਐਸੇ ਦਿੱਤੇ ਨੇ, ਦਰਸ਼ਨ ਕੀਤੇ, ਹੰਕਾਰੀ ਝੁਕਿਆ ਨਹੀਂ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਤੇ ਇਹਨੇ ਸਵਾਲ ਕੀਤਾ ਕਿ ਨਾਮ ਸ਼੍ਰੀ ਹਰਿਕ੍ਰਿਸ਼ਨ ਹੈ ਤੇ ਗੀਤਾ ਦੇ ਅਰਥ ਕਰਨੇ ਜਾਣਦੇ ਹੋ, ਸ਼ਲੋਕ ਪੜ੍ਹ ਸਕਦੇ ਹੋ? ਮੇਰੇ ਸੱਚੇ ਪਾਤਸ਼ਾਹ ਗੰਭੀਰ ਹੋ ਗਏ, ਫਿਰ ਕਹਿੰਦਾ ਕਿ ਅਰਥ ਜਾਣਦੇ ਹੋ? ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਕਹਿੰਦੇ ਨੇ, ਸੱਜਣਾ ਤੂੰ ਜੋ ਕਹਿੰਦਾ ਅਰਥ ਕਰਕੇ ਤੈਨੂੰ ਦੱਸ ਦਿਆਂਗੇ, ਅਸੀਂ ਅਰਥ ਕਰ ਜਾਣੇ ਨੇ, ਪਰ ਤੇਰੇ ਸ਼ੰਕੇ ਦੀ ਗੰਢ ਫਿਰ ਵੀ ਖੁੱਲਣੀ ਨਹੀਂ, ਸ਼ੰਕਾ ਨਿਵਰਤ ਨਹੀਂ ਹੋਣਾ। ਤੂੰ ਕਹਿਣਾ ਕਿ ਗੁਰੂ ਘਰ ਪੈਦਾ ਹੋਏ, ਤਾਲੀਮ ਬਚਪਨ ਵਿੱਚ ਮਿਲ ਗਈ, ਤਾਂ ਕਹਿੰਦੇ ਉਸ ਬੰਦੇ ਨੂੰ ਲੈ ਆ ਜਿਹੜਾ ਸਾਨੂੰ ਜਾਣਦਾ ਵੀ ਨਹੀਂ ਤੇ ਜਿਹੜਾ ਤੇਰੀ ਨਜ਼ਰ ਵਿੱਚ ਅੱਤ ਦਾ ਮਾਂ ਮੂਰਖ ਹੈ, ਤੂੰ ਉਹਨੂੰ ਲੈ ਕੇ ਆਈ। ਜੇ ਮੇਰੇ ਗੁਰੂ ਨਾਨਕ ਸਾਹਿਬ ਦੀ ਮਿਹਰ ਹੋਈ ਤੇ ਉਹ ਮੂਰਖਾਂ ਤੋਂ ਵੀ ਗੀਤਾ ਦੇ ਅਰਥ ਕਰਾ ਦੇਗਾ। ਉਸ ਵੇਲੇ ਸੋਚਿਆ ਕਿ ਭਰੇ ਦਰਬਾਰ ਵਿੱਚ ਇਲਾਕਾ ਇਕੱਠਾ ਹੈ ਕਿ ਗੁਰੂ ਕੀ ਤੋਖੀਨ ਹੋਵੇਗੀ। ਇਹਨੇ ਪਿੰਡ ਦੇ ਅੰਦਰੋਂ ਉਸ ਛੱਜੂ ਝੂਰ ਨੂੰ ਲਿਆਂਦਾ ਜਿਹੜਾ ਜ਼ਬਾਨ ਤੋਂ ਗੁੰਗਾ ਸੀ, ਤੇ ਸਿੱਖ ਵਿਦਵਾਨ ਕਹਿੰਦੇ ਨੇ ਕੰਨਾਂ ਤੋਂ ਬੋਲਾ। ਜਿਹੜਾ ਗੁੰਗਾ ਉਹ ਕੁਦਰਤੀ ਤੌਰ ਤੇ ਬੋਲਾ ਹੋਵੇਗਾ, ਜਿਹੜਾ ਬੋਲਾ ਉਹ ਕੁਦਰਤੀ ਤੌਰ ਤੇ ਗੁੰਗਾ ਮਿਲੇਗਾ। ਕਹਿਣ ਲੱਗੇ ਜਦੋਂ ਤੱਕਿਆ ਤੇ ਉਸ ਨੂੰ ਜਿਹਨੂੰ ਲੋਕ ਕਹਿੰਦੇ ਸਨ ਬੋਲਾ ਕਮਲਾ, ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਸਾਹਮਣੇ ਲੈ ਆਇਆ। ਖਰਜੂ ਨਿਰਮਲ ਭੈ ਕੀਤਾ, ਇੱਥੇ ਤਾਂ ਜੋ ਜੋ ਕੀਨੂੰ ਆਪਣੋ ਤਿਸ ਆਪੇ ਦਾਨ ਦਿੱਤਾ, ਸਿੰਘ ਬਲਾਈ ਹੋ ਗਏ ਤ੍ਰਿਣ ਮੇਰ ਦਖੀਤਾ, ਪਿਆਰਿਆ ਇੱਥੇ ਸ਼ਰਮ ਕਰਤੇ ਦਮ ਆਂਡ ਕੋ ਤੇ ਗਨੀ ਤੁਨੀਤਾ। ਸਾਹਿਬ ਕਹਿੰਦੇ ਇੱਥੇ ਤਾਂ ਰਹਿਮਤਾਂ ਦੇ ਮੀਂਹ ਵਰਸ ਜਾਂਦੇ ਨੇ, ਇਹਨੂੰ ਸ਼ਾਇਦ ਪਤਾ ਨਹੀਂ। ਸ਼ਲੋਕ ਸੰਸਕ੍ਰਿਤੀ ਵਿੱਚ ਗੁਰੂ ਅਰਜਨ ਦੇਵ ਜੀ ਨੇ ਇੱਕ ਰਹਿਮਤ ਕੀਤੀ, ਇੱਕ ਗੱਲ ਦਾ ਯਕੀਨ ਕਰੀਏ, ਹਜ਼ੂਰ ਦੇ ਅੰਮ੍ਰਿਤ ਬਚਨ ਆਪਾਂ ਪੜ੍ਹਨੇ, ਕਬੀਰ ਸਾਹਿਬ ਦਾ ਇੱਕ ਪਵਿੱਤਰ ਸ਼ਬਦ ਹੁੰਦਾ ਤੇ ਬੜੀ ਵਾਰੀ ਆਪ ਜੀ ਨੇ ਪੜ੍ਹਿਆ ਸੁਣਿਆ ਹੋਣਾ, ਬਚਨ ਹੁੰਦਾ ਰਾਜਾ ਸ਼ਰਮ ਮਿਤ ਨਹੀਂ ਜਾਨੀ ਤੇਰੀ, ਤੇਰੇ ਸੰਤਨ ਕੀ ਖੋ ਚੇਰੀ। ਕਹਿੰਦੇ ਨੇ ਕਿ ਮੇਰੇ ਮਾਲਕ ਤੇਰੀ ਗੱਤ ਨੂੰ ਤੇਰੀ ਇਸ ਖੇਡ ਨੂੰ ਕਿਸੇ ਸਮਝਿਆ ਨਹੀਂ। ਸਾਹਿਬ ਕਹਿੰਦੇ ਨੇ ਕਿ ਤੂੰ ਇੰਨੀ ਕੁ ਕਿਰਪਾ ਕਰਨਾ ਕਿ ਜਿਹੜੇ ਘਰੋਂ ਹੱਸਦੇ ਜਾਂਦੇ ਨੇ ਤੂੰ ਕੋਈ ਖੇਡ ਵਰਤਾਦਾ, ਉਹ ਰੋਂਦੇ ਆਉਂਦੇ ਤੱਕੇ ਨੇ, ਤੇ ਜਿਹੜੇ ਘਰੋਂ ਰੋਂਦੇ ਜਾਂਦੇ ਨੇ ਤੂੰ ਇਹੋ ਜਿਹੀ ਖੁਸ਼ੀ ਦੀ ਖਬਰ ਦੇਣਾ ਉਹ ਘਰ ਹੱਸਦੇ ਕੋਈ ਪਰਦੇ। ਉਹਦੇ ਵਿੱਚ ਇੱਕ ਬਚਨ ਕਿਹਾ, ਕਹਿੰਦੇ ਨੇ ਤੁਸੀਂ ਕਿਰਪਾ ਕਰੋ ਜੇ ਤੂੰ ਆਪਣੀ ਮਰਜ਼ੀ ਤੇ ਆਵੇਂ, ਜਲ ਤੇ ਥਲ ਕਰ, ਥਲ ਤੇ ਕੂਵਾਂ, ਕੂਪ ਤੇ ਮੇਰ ਕਰਾਵੇ। ਮੇਰੇ ਮਾਲਕ ਤੇਰੇ ਹੱਥ ਵਿੱਚ ਤਾਕਤ ਹੈ। ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਜੀਵਨ ਨੂੰ ਪੜ੍ਹਦਿਆਂ ਇਸ ਬਚਨ ਨੂੰ ਭੁਲਾਈਓ ਨਾ, ਜਲ ਤੇ ਥਲ ਕਰ, ਥਲ ਤੇ ਕੂਵਾਂ, ਕੂਪ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਿਰਾਵੇ, ਪੇਖਾਰੀ ਤੇ ਰਾਜ ਕਰਾਵੇ, ਰਾਜਾ ਤੇ ਪੇਖਾਰੀ ਮਤ ਮਾਨ ਕਰੀ ਮਨਾ। ਖਲ ਜਿਹੜਾ ਮੂਰਖ ਮਨੁੱਖ ਹੈ ਉਹਨੂੰ ਪੰਡਿਤ ਬਣਾ ਦਿੰਦੇ ਹੀ, ਤੇ ਜਿਹੜੇ ਆਪਣੇ ਆਪ ਨੂੰ ਪੰਡਿਤ ਕਹਿੰਦੇ ਨੇ ਕਹਿੰਦੇ ਨੇ ਉਹਨਾਂ ਨੂੰ ਮਾਂ ਮੂਰਖ ਬਣਾ ਦਿੰਦਾ। ਖਲ ਮੂਰਖ ਤੇ ਪੰਡਿਤ ਕਰਵੋ, ਪੰਡਿਤ ਤੇ ਮੁਗਦਾਰੀ। ਗੁਰੂ ਅਰਜਨ ਸਾਹਿਬ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਮਾਲਕ ਜੇ ਤੁਸੀਂ ਕਿਰਪਾ ਕਰੋ, ਮੱਛਰ ਦਾ ਦਾਣਾ ਕਿੰਨਾ ਕੁ ਹੁੰਦਾ, ਛੋਟਾ ਜਿਹਾ ਮੱਛਰ, ਕਮਜ਼ੋਰ ਮਨੁੱਖ ਚੁਟਕੀ ਨਾਲ ਮਸਲ ਸਕਦਾ। ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਜੇ ਤੇਰੀ ਨਜ਼ਰ ਹੋ ਜਾਏ ਮੇਰੇ ਸਾਈਂ, ਮੱਛਰ ਟੱਕਰ ਮਾਰ ਕੇ ਪਹਾੜ ਨੂੰ ਤੋੜ ਸਕਦਾ। ਕਹਿੰਦੇ ਨੇ ਕੀੜੀ ਤਾਂ ਸੁੱਕੀ ਮਿੱਟੀ ਤੇ ਨਹੀਂ ਤੁਰ ਸਕਦੀ, ਜੇ ਤੁਸੀਂ ਕਿਰਪਾ ਕਰੋ ਤਾਂ ਉਹ ਚਿੱਕੜ ਦੇ ਨਾਲੇ ਨੂੰ ਪਾਰ ਕਰ ਸਕਦੀ ਏ। ਪਿੰਗਲਾ ਬੰਦਾ ਤਾਂ ਆਪਣੇ ਪੈਰਾਂ ਨਾਲ ਤੁਰ ਨਹੀਂ ਸਕਦਾ, ਜੇ ਤੇਰੀ ਮਿਹਰ ਹੋ ਜਾਏ ਮੇਰੇ ਮਾਲਕ ਜੀ ਉਹ ਪਹਾੜ ਦੀ ਚੋਟੀ ਤੇ ਚੜ ਸਕਦਾ ਹੈ। ਕਹਿੰਦੇ ਨੇ ਮਸਕਨ ਪਗਨੰਤ ਸੈਲੰ ਕਰਦਮੰਤ ਪਰੰਤ ਪਪੀਲ ਕਹਿ, ਸਾਗਰੰਗ ਲਗੰਤ ਪਿੰਗੰ ਤਮ ਪ੍ਰਕਾਸ਼ ਅੰਧ ਕਹਿ, ਅੰਨੇ ਨੂੰ ਚੰਨ ਬਖਸ਼ ਦਿੰਦੇ ਨੇ। ਅੱਜ ਸਭਾ ਲੱਗੀ ਏ ਤੇ ਉੱਥੇ ਫਿਰ ਉਹ ਬਚਨ ਕਰਦੇ ਨੇ, ਕਹਿੰਦੇ ਨੇ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਕਹਿੰਦੇ ਨੇ ਪੰਡਿਤ ਜੀ ਇਹਦੇ ਤੋਂ ਅਰਥ ਕਰਾਉਣੇ ਚਾਹੁੰਦੇ ਹੋ? ਕਹਿਣ ਲੱਗੇ ਹਾਂ। ਕਹਿੰਦੇ ਨੇ ਜਦੋਂ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਦਰਸ਼ਨ ਕੀਤੇ ਤੇ ਛੱਜੂ ਝੂਰ ਦਾ ਅੰਦਰ ਆਪਣੇ ਆਪ ਚੁੱਕ ਗਿਆ, ਸਤਿਗੁਰੂ ਦੇ ਚਰਨਾਂ ਵਿੱਚ ਨਮਸਕਾਰ ਕੀਤੀ, ਮੇਰੇ ਅੱਠਵੇਂ ਪਾਤਸ਼ਾਹ ਜੀ ਨੇ ਜਿਨ੍ਹਾਂ ਨੂੰ ਅੰਮ੍ਰਿਤ ਦ੍ਰਿਸ਼ਟੀ, ਜਿਨ੍ਹਾਂ ਦੀ ਸਾਰੇ ਦੁੱਖ ਕੱਟ ਦੀਏ, ਇੱਕ ਤਾਂ ਆਪਣੀ ਅੰਮ੍ਰਿਤ ਦ੍ਰਿਸ਼ਟੀ ਕੀਤੀ, ਤੇ ਇਸ਼ਾਰਾ ਕਰਕੇ ਉਸ ਛੱਜੂ ਨੂੰ ਨੇੜੇ ਕਰ ਲਿਆ। ਉਹਦੇ ਸਿਰ ਤੇ ਆਪਣੀ ਸਾਹਿਬ ਨੇ ਕਿਰਪਾ ਕਰਕੇ ਛੜੀ ਸੋਟੀ ਰੱਖੀ ਤੇ ਨਾਲ ਕਿਹਾ, ਬੋਲ ਛੱਜੂ, ਜੋ ਇਹ ਅਰਥ ਪੁੱਛਣੇ ਚਾਹੁੰਦਾ ਤੂੰ ਇਹਦੇ ਇੱਕ ਇੱਕ ਸਵਾਲ ਦਾ ਉੱਤਰ ਦੇ। ਕਹਿੰਦੇ ਨੇ ਕਿ ਜਦੋਂ ਉਹ ਪੰਡਿਤ ਲਾਲ ਚੰਦ ਨੇ ਦੇਖਿਆ ਤੇ ਛੱਜੂ ਦੇ ਚਿਹਰੇ ਦਾ ਰੰਗ ਤਬਦੀਲ ਹੋਇਆ। ਜਿਹੜੀ ਜ਼ਬਾਨ ਜਮਾਂਦਰੂ ਗੁੰਗਾ ਸੀ, ਜਿਹੜੇ ਕੰਨ ਕਦੀ ਸੁਣ ਨਹੀਂ ਸੁਣ ਸਕਦੇ, ਮੇਰੇ ਦਾਤਾਰ ਦੀ ਅੰਮ੍ਰਿਤ ਦ੍ਰਿਸ਼ਟੀ ਹੋਈ ਤੇ ਇੱਕੋ ਦਮ ਮਾਨੋ ਸੁੱਕਾ ਹੋਇਆ ਸਰੀਰ ਜਿਵੇਂ ਖਰਾ ਹੋ ਗਿਆ। ਰਸਨਾ ਬੋਲੀ, ਕੰਨਾਂ ਨੇ ਸੁਣਿਆ ਤੇ ਪੰਡਿਤ ਲਾਲ ਚੰਦ ਨੂੰ ਨਿਰ ਉੱਤਰ ਕਰ ਦਿੱਤਾ। ਕਿਤਨਾ ਚੰਗਾ ਹੁੰਦਾ ਕਿਤੇ ਵਿਦਵਾਨਾਂ ਨੇ ਉਹ ਗੋਸ਼ਟ ਅੱਖਰਾਂ ਵਿੱਚ ਸਾਂਭ ਕੇ ਰੱਖੀ ਹੁੰਦੀ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਦੀ ਹਜ਼ੂਰੀ ਵਿੱਚ ਜੋ ਲਾਲ ਚੰਦ ਬੋਲਦਾ ਉਹ ਅਰਥ ਘੱਟ ਸਮਝਦਾ ਸੀ ਤੇ ਕਹਿੰਦੇ ਇੱਕ ਇੱਕ ਸ਼ਲੋਕ ਦੇ 11-11 22-22 ਅਰਥ ਕਰ ਗਿਆ ਛੱਜੂ ਚਿਹੂਰ ਤੇ ਇੱਕੋ ਲਮ ਲਾਲ ਚੰਦ ਦਾ ਅੰਦਰ ਚੁੱਕ ਗਿਆ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਚਰਨਾਂ ਵਿੱਚ ਡਿੱਗ ਕੇ ਕਹਿੰਦਾ, ਖੇ ਦਾਤਾਰ ਕਿਰਪਾ ਕਰਕੇ ਮੈਨੂੰ ਖਿਮਾ ਕਰ ਦੇ। ਸਾਹਿਬ ਕਹਿੰਦੇ ਨੇ, ਵਿਦਿਆ ਪੜ੍ਹਨੀ ਲਾਲ ਚੰਦ ਬੜੀ ਉੱਤਮ ਗੱਲ ਹੈ, ਪਰ ਜਿਹੜੀ ਰੂਹਾਨੀਅਤ ਤੇ ਪ੍ਰਭੂ ਦੀ ਖੇਡ ਹੈ ਨਾ, ਇਹਨੂੰ ਕੇਵਲ ਅੱਖਰਾਂ ਤੱਕ ਸੀਮਿਤ ਨਾ ਸਮਝੀ, ਇਹਨੂੰ ਕੇਵਲ ਉਮਰ ਤੱਕ ਸੀਮਿਤ ਨਾ ਸਮਝੀ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਉਹਨਾਂ ਦੇ ਚਰਨਾਂ ਦਾ ਇਹ ਭਵਰਾ ਬਣ ਗਿਆ। ਕਦੀ ਤੱਕਿਓ, ਇੱਕ ਨਹੀਂ ਪਤਾ ਨੀ ਕਿੰਨੇ ਕੁ ਬਖਸ਼ਾਂ ਲੈ ਗਏ। ਅਸੀਂ ਤੱਕਨੇ ਪਿਆ, ਪਿਛਲੇ ਦਿਨੀ ਅਰਜ਼ ਕੀਤੀ ਸੀ ਗੁਰੂ ਰਾਮਦਾਸ ਕਿਸ ਤਰ੍ਹਾਂ ਤੋਂ ਤਲੀਮ ਲਈ, ਪਰ 30 ਰਾਗਾਂ ਵਿੱਚ ਬਾਣੀ ਉਚਾਰਨ ਕੀਤੀ। ਭਾਈ ਧੰਨਾ ਸਿੰਘ ਰੋਜ਼ ਗੁਰੂ ਕਲਗੀ ਵਾਲੇ ਦੇ ਘੋੜਿਆਂ ਲਈ ਘਾਹ ਖੋਤਰ ਕੇ ਲਿਆਉਂਦਾ ਹੈ। 51 ਕਵੀ ਸਨ ਤੇ ਜਿੱਦਣ ਕਲਗੀ ਵਾਲੇ ਨੇ ਚੰਦਨ ਕਵੀ ਦਾ ਉੱਤਰ ਦੇਣ ਲਈ ਉਹਨੇ ਇਹ ਹੀ ਕਿਹਾ ਸੀ ਕਿ ਮੇਰੀ ਕਵਿਤਾ ਤੁਹਾਡੇ ਦਰਬਾਰ ਵਿੱਚ ਕੋਈ ਸਮਝ ਨਹੀਂ ਸਕਦਾ, ਤੇ ਸਾਹਿਬ ਨੇ ਕਿਹਾ ਸੀ ਇਹੋ ਜੀ ਕਵਿਤਾ ਦੇ ਅਰਥ ਤਾਂ ਮੇਰੇ ਘਰ ਦੇ ਘਾਈ ਵੀ ਕਰ ਦਿੰਦੇ। ਭਾਈ ਧੰਨਾ ਜੀ ਇੱਕ ਨਜ਼ਰ ਕੀਤੀ ਤੇ ਅਰਥ ਕਰ ਗਿਆ, ਮੈਂ ਸੰਖੇਪ ਵਿੱਚ ਅੱਗੇ ਤੁਰਾਂ, ਇਹ ਸਤਿਗੁਰੂ ਦੇ ਦਰ ਦੀ ਬਖਸ਼ਿਸ਼। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਇੱਥੋਂ ਚੱਲ ਕੇ ਰਸਤੇ ਵਿੱਚ ਰਹਿਮਤਾਂ ਕਰਦੇ ਦਿੱਲੀ ਦੀ ਧਰਤੀ ਤੇ ਪਹੁੰਚੇ ਨੇ, ਤੇ ਜਿੱਥੇ ਅੱਜ ਆਪਾਂ ਗੁਰਦੁਆਰਾ ਬੰਗਲਾ ਸਾਹਿਬ ਜੀ ਦੇ ਦੀਦਾਰ ਕਰਨੇ ਆ, ਮੇਰੇ ਸੱਚੀ ਸਰਕਾਰ ਨੇ ਇੱਥੇ ਜਾ ਕੇ ਟਿਕਾਣਾ ਕੀਤਾ। ਇੱਥੇ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਆਏ, ਸੰਗਤ ਉਮੜ ਕੇ ਦਾਤਾਰ ਜੀ ਦੇ ਦਰਸ਼ਨਾਂ ਲਈ ਆਈ। ਸਵੇਰੇ ਸ਼ਾਮ ਦੀਵਾਨ ਸੱਜਣ ਲੱਗੇ, ਕੀਰਤਨ ਕੋਣ ਲੱਗੇ, ਸੰਗਤਾਂ ਨੂੰ ਜੀ ਦਾਨ ਮਿਲੇ। ਇੱਥੇ ਦੋ ਗੱਲਾਂ ਨੇ ਇਤਿਹਾਸ ਵਿੱਚ। ਕੁਝ ਵਿਦਵਾਨ ਕਹਿੰਦੇ ਨੇ ਕਿ ਰਾਣੀ ਨੇ ਆਪ ਪ੍ਰੀਖਿਆ ਲਈ, ਇੱਕ ਗੁਰਮੁਖ ਵਿਦਵਾਨ ਲਿਖਦੇ ਨੇ ਕਿ ਔਰੰਗਜ਼ੇਬ ਦੀ ਇਹ ਚਾਲ ਸੀ ਕਿ ਰਾਜਨ ਜੇ ਇਸ ਤਰ੍ਹਾਂ ਸਤਿਗੁਰੂ ਦੇ ਮੈਂ ਦਰਸ਼ਨ ਨਹੀਂ ਕਰ ਸਕਦਾ। ਹਜ਼ੂਰ ਨੇ ਕਿਹਾ ਸੀ ਕਿ ਔਰੰਗਜ਼ੇਬ ਨੂੰ ਮੈਂ ਦਰਸ਼ਨ ਬਿਲਕੁਲ ਨਹੀਂ ਦੇਣੇ। ਵਾਹ ਕਿੰਨੀ ਕੁ ਦ੍ਰਿੜਤਾ! ਕਦੀ ਤੱਕਿਓ, ਗੁਰੂ ਹਰਿ ਸਾਹਿਬ ਦੇ ਦੋ ਪੁੱਤਰ ਨੇ, ਇੱਕ ਦਿੱਲੀ ਦਰਬਾਰ ਵਿੱਚ ਬੈਠਾ ਹੋਇਆ ਬਾਦਸ਼ਾਹ ਦੀ ਖੁਸ਼ਾਮਦ ਪਿਆ ਕਰਦਾ, ਉਹ ਬਾਦਸ਼ਾਹ ਦੇ ਬੂਹੇ ਤੇ ਖਲੋ ਕੇ ਬਾਦਸ਼ਾਹ ਨੂੰ ਮਿਲਣਾ ਚਾਹੁੰਦਾ, ਤੇ ਦੂਸਰੇ ਗੁਰੂ ਨਾਨਕ ਸਾਹਿਬ ਦੀ ਜੋਤ ਦੇ ਮਾਲਕ ਨੇ ਉਸ ਬਾਦਸ਼ਾਹ ਦੀ ਰਾਜਧਾਨੀ ਵਿੱਚ ਬੈਠੇ ਹੋਏ। ਕਹਿੰਦੇ ਨੇ ਜਿਤਨਾ ਮਰਜ਼ੀ ਯਤਨ ਕਰ ਲੈ, ਮੈਂ ਇਸ ਮਲੇਸ਼ ਨੂੰ ਨਾ ਦਰਸ਼ਨ ਦੇਣੇ ਨੇ ਤੇ ਨਾ ਇਹਦੇ ਨਾਲ ਕੋਈ ਗੱਲਬਾਤ ਕਰਨੀ। ਇੰਨੀ ਕੁ ਦ੍ਰਿੜਤਾ! ਇੱਥੇ ਕਹਿੰਦੇ ਨੇ ਸੋਚਿਆ ਕਿ ਰਾਜਾ ਜੈ ਸਿੰਘ ਇਹਦੀ ਰਾਣੀ ਮਹੱਲਾ ਵਿੱਚ, ਔਰੰਗਜ਼ੇਬ ਦੀ ਕਹਿੰਦੇ ਨੇ ਚਾਲ ਸੀ ਕਿ ਉਹਨੂੰ ਤੂੰ ਬਸਤਰ ਚੇਂਜ ਕਰਾ ਕੇ ਭੇਕ ਵੱਖਰਾ ਗੋਲੀਆਂ ਵਾਲਾ ਕਰਾ, ਤੇ ਜੇ ਗੁਰੂ ਹਰਕ੍ਰਿਸ਼ਨ ਸਾਹਿਬ ਉਹਨੂੰ ਨਾ ਪਹਿਚਾਣ ਸਕੇ ਤੇ ਮੈਂ ਵੀ ਭੇਸ ਬਦਲ ਕੇ ਦਰਸ਼ਨ ਕਰ ਲਵਾਂਗਾ, ਤੇ ਜੇ ਉਹ ਰਹਿਮਤਾਂ ਉਹਨਾਂ ਕੋਲ ਨੇ ਤੇ ਰਾਣੀ ਨੂੰ ਪਹਿਚਾਣਨਗੇ। ਕੁਝ ਇਹ ਕਹਿੰਦੇ ਨੇ, ਕੁਝ ਆਖਦੇ ਨੇ ਕਿ ਜੈ ਸਿੰਘ ਦੇ ਮਨ ਵਿੱਚ ਵੀ ਥੋੜੀ ਜਿਹੀ ਰਾਈ ਮਾਤਰ ਆ ਗਈ ਸੀ ਕਿ ਬਾਲ ਉਮਰ ਰਾਣੀ ਦੇ ਮਨ ਵਿੱਚ ਆਈ। ਇਸ ਉਮਰ ਵਿੱਚ ਤਖਤ ਦੇ ਮਾਲਕ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਜਦੋਂ ਮਹੱਲ ਵਿੱਚ ਗਏ ਤੇ ਰਾਣੀ ਨੇ ਗੋਲੀਆਂ ਵਾਲੇ ਕੱਪੜੇ ਪਾਏ ਤੇ ਗੋਲੀਆਂ ਨੇ ਪਟਰਾਣੀ ਵਾਲੇ ਬਸਤਰ ਪਾਏ, ਸਾਰੀਆਂ ਬੈਠੀਆਂ ਨੇ ਤੇ ਸਾਹਿਬ ਸਾਰੀਆਂ ਵਿੱਚੋਂ ਨਿਕਲ ਕੇ ਗਏ, ਹੱਥ ਵਿੱਚ ਸੋਟੀ ਪਕੜੀ। ਇਹ ਕਿਹਾ, ਇਹ ਵੀ ਪਟਰਾਣੀ ਨਹੀਂ, ਇਹ ਵੀ ਪਟਰਾਣੀ ਨਹੀਂ, ਤੇ ਜਿਹੜੀ ਪਟਰਾਣੀ ਸੀ ਉਹਦੇ ਸਿਰ ਤੇ ਛੜੀ ਰੱਖੀ ਤੇ ਗੋਦ ਵਿੱਚ ਬੈਠ ਗਏ। ਕਹਿਣ ਲੱਗੇ, ਹੈ ਰਾਣੀ ਕੱਪੜੇ ਗੋਲੀਆਂ ਵਾਲੇ ਪਾਏ ਨੀ, ਅਗਲੇ ਪਿਛਲੇ ਪੂਰਬਲੇ ਬੀਜੇ ਕਰਕੇ ਰਾਜੇ ਦੇ ਘਰ ਦਾ ਸਾਥ ਮਿਲਿਆ, ਤੇ ਜੇ ਅੱਗੇ ਕਰਮ ਨਾ ਚੰਗੇ ਕੀਤੇ ਤੇ ਗੋਲੀਆਂ ਨਾਲੋਂ ਵੀ ਨਖਿੱਧ ਜੀਵਨ ਹੋਵੇਗਾ। ਦੂਜੇ ਬਚਨ ਕਹਿੰਦੇ ਨੇ, ਗੁਰੂ ਕੀ ਪ੍ਰੀਖਿਆ ਲੈਣੀ ਹੈ, ਸ਼ਬਦ ਸਨ ਚੇਤੇ ਰੱਖੀ, ਗੁਰੂ ਨੂੰ ਕਦੀ ਵੀ ਕੋਈ ਸਵਾਲ ਵਿੱਚ ਅੜੌਣੀ ਵਿੱਚ ਪਸਾ ਨਹੀਂ ਸਕਦਾ, ਗੁਰੂ ਉੱਤੇ ਕੋਈ ਪ੍ਰੀਖਿਆ ਸਵਾਲ ਨਹੀਂ। ਪਰ ਜਿੱਦਣ ਗੁਰੂ ਨੇ ਪਰਚਾ ਪਾ ਲਿਆ ਉਦੋਂ ਕਵੇਂ ਨਿਕਲੋਗੇ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਚਰਨਾਂ ਵੱਲ ਉਹ ਰਾਣੀ ਚੁੱਕ ਗਈ, ਸਾਹਿਬ ਤੇ ਪੂਰਨ ਯਕੀਨ ਬਣ ਗਿਆ। ਗੁਰਮੁਖ ਇੱਥੇ ਔਰੰਗਜ਼ੇਬ ਨੇ ਫਿਰ ਯਤਨ ਕੀਤਾ। ਕੁਝ ਗੁਰਮੁਖ ਕਹਿੰਦੇ ਨੇ ਆਪਣੇ ਪੁੱਤਰ ਨੂੰ ਭੇਜਿਆ, ਹਜ਼ੂਰ ਨੇ ਉਹਨੂੰ ਦਰਸ਼ਨ ਦਿੱਤੇ। ਔਰੰਗਜ਼ੇਬ ਨੇ ਫਿਰ ਯਤਨ ਕੀਤਾ ਤੇ ਸਾਹਿਬ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਕਹਿ ਦਿੱਤਾ ਸੀ। ਕਹਿਣ ਲੱਗੇ, ਰਾਜਨ ਇੱਕ ਵਾਰੀ ਕਹਾਲਾ, ਦਸ ਵਾਰੀ ਕਹਾਲਾ, ਔਰੰਗਜ਼ੇਬ ਨੂੰ ਗੁਰੂ ਕੇ ਦਰਸ਼ਨ ਨਹੀਂ। ਤੇ ਜੈ ਸਿੰਘ ਨੇ ਜਾ ਕੇ ਸੱਚੀ ਮੁੱਚੀ ਦੱਸ ਦਿੱਤਾ। ਫਿਰ ਔਰੰਗਜ਼ੇਬ ਨੇ ਕਿਹਾ ਸੀ, ਜੇ ਦਰਸ਼ਨ ਨਹੀਂ ਤੇ ਮੇਰੀ ਸਲਤਨਤ, ਮੇਰੇ ਰਾਜ ਭਾਗ ਸੰਬੰਧੀ ਮੈਨੂੰ ਕੋਈ ਉਪਦੇਸ਼, ਮੇਰੇ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਗੁਰੂ ਕੀ ਬਾਣੀ ਵਿੱਚੋਂ ਗੁਰੂ ਗ੍ਰੰਥ ਸਾਹਿਬ ਦੇ ਬਚਨ ਦੇ ਕੇ ਕਿਹਾ। ਕਹਿਣ ਲੱਗੇ, ਔਰੰਗਜ਼ੇਬ ਨੂੰ ਇਹ ਪਵਿੱਤਰ ਬਚਨ ਸੁਣਾ ਦਿਓ, ਕਿਆ ਖਾਧ ਹੈ ਕਿਆ ਪਹਿਨਦਾ ਹੋਏ, ਜਾਮ ਨਾ ਹੀ ਸੱਚਾ ਸੋਏ, ਕਿਆ ਮੇਵਾ ਕਿਆ ਚੌਗੁੜ ਮਿੱਠਾ, ਕਿਆ ਮੈਦਾ ਕਿਆ ਮਾਸ, ਕਿਆ ਕੱਪੜ ਕਿਆ ਛੇ ਸੁਖਾਲੀ, ਕੀਜੈ ਭੋਗ ਬਿਲਾਸ, ਕਿਆ ਲਸ਼ਕਰ ਕਿਆ ਨੇਬ ਖਵਾਸੀ, ਆਵੇ ਮਹਿਲੀ ਵਾਸ, ਪਰ ਨਾਨਕ ਸੱਚੇ ਨਾ ਬਿਣ ਸਭੇ ਟੋਲ ਵਿਨਾਸ਼, ਜੇ ਤੇਰੇ ਕੋਲ ਖਾਣ ਨੂੰ ਪਾਣ ਨੂੰ ਤਖਤ ਹੈ, ਜੇ ਸਤ ਨਾਮ ਵਾਹਿਗੁਰੂ ਨਹੀਂ, ਜੋ ਕੁਝ ਤੂੰ ਖਾਣਾ ਪੀਣਾ ਸਭ ਕੁਝ ਹੀ ਵਿਨਾਸ਼ ਹੈ, ਇਹਦਾ ਕੋਈ ਅਰਥ ਨਹੀਂ। ਔਰੰਗਜ਼ੇਬ ਨੇ ਬਚਨ ਸੁਣਿਆ, ਆਪ ਇਹਨੇ ਕੰਨਾਂ ਨਾਲ ਇਸ ਬਚਨ ਨੂੰ ਸੁਣਿਆ ਤੇ ਅੰਦਰ ਥੋੜਾ ਜਿਹਾ ਜਿਹੜਾ ਉਹ ਪ੍ਰਭਾਵ ਕਬੂਲ ਕੀਤਾ ਕਿ ਉਮਰ ਕੀ ਤੇ ਦ੍ਰਿੜਤਾ ਇਤਨੀ, ਪਰ ਪਤਾ ਨਹੀਂ ਸੀ ਉਮਰ ਨਹੀਂ, ਅਸਲ ਵਿੱਚ ਹਜ਼ੂਰ ਨੇ ਆਪਣੇ ਜੀਵਨ ਵਿੱਚ ਪੂਰਨੇ ਪਾਏ ਕਿ ਜੇ ਗੁਰਤਾ ਗੱਦੀ ਤੇ ਉਮਰ ਦਾ ਤਕਾਜਾ ਨਹੀਂ ਤੇ ਸਿੱਖੀ ਕਮਾਨ ਲੱਗਿਆਂ ਵੀ ਕਿਤੇ ਭਰਮ ਵਿੱਚ ਨਾ ਪੈ ਜਾਈ, ਰਹਿਮਤਾਂ ਬੱਚੇ ਤੇ ਬੁੱਢੇ ਉੱਤੇ ਵੀ ਹੋ ਜਾਂਦੀਆਂ। ਇਸੇ ਸਮੇਂ ਦੇ ਦਰਮਿਆਨ ਦਿੱਲੀ ਵਿੱਚ ਇੱਕ ਭਿਆਨਕ ਬਿਮਾਰੀ ਚੱਲੀ ਜਿਹਨੂੰ ਆਪਾਂ ਚੇਚਕ ਦਾ ਰੋਗ ਕਹਿੰਦੇ ਹਾਂ। ਦਿੱਲੀ ਅੰਦਰ ਕੁਰਲਾਟ ਪੈ ਗਿਆ, ਕਹਿੰਦੇ ਨੇ ਗਲੀਆਂ ਤੇ ਬਾਜ਼ਾਰ ਉਸ ਰੋਗ ਨਾਲ ਗ੍ਰਸੇ ਹੋਏ ਲੋਕ ਕੁਰਲਾਉਂਦੇ ਪਏ ਨੇ, ਮੌਤ ਦਾ ਤਾਂਡਵ ਨਾਚ ਹੋਣ ਲੱਗਾ। ਤੇ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਉੱਥੇ ਰਹਿਮਤ ਕੀਤੀ, ਜਦੋਂ ਰੋਗੀ ਆਉਂਦੇ ਨੇ ਤੇ ਜਿਨ੍ਹਾਂ ਤੇ ਮੇਰੇ ਸੱਚੇ ਪਾਤਸ਼ਾਹ ਜੀ ਦੀ ਦ੍ਰਿਸ਼ਟੀ ਪੈ ਜਾਂਦੀ ਏ, ਉਹਨਾਂ ਦੇ ਰੋਗ ਦੂਰ ਹੋ ਜਾਂਦੇ ਜੀ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਉਹਨਾਂ ਦੇ ਦਰਸ਼ਨ ਕਰਦਿਆਂ ਰੋਗ ਕੱਟੇ ਗਏ। ਫਿਰ ਗੁਰਮੁਖੋ ਕਹਿੰਦੇ ਨੇ, ਇੰਨੀ ਕੁ ਰੋਗੀਆਂ ਦੀ ਭੀੜ ਹੋ ਗਈ ਕਿ ਮੈਦਾਨ ਵਿੱਚ ਲਟਾ ਦਿੱਤੇ ਗਏ ਤੇ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਵਿੱਚੋਂ ਨਿਕਲਣਾ ਅੰਮ੍ਰਿਤ ਦ੍ਰਿਸ਼ਟੀ ਕਰਕੇ ਉਹਨਾਂ ਨੇ ਆਰੋਹ ਕਰ ਦੇਣਾ। ਇੱਥੇ ਇੱਕ ਅਰਜ਼ ਕਰਨੀ ਚਾਹੁੰਦਾ, ਜਿਹੜੇ ਸੱਜਣ ਅੱਜ ਵੀ ਕਈ ਮਿਲਦਾ ਪੜ੍ਹਨ ਨੂੰ ਲਿਖੀ ਜਾ ਰਹੇ ਨੇ ਤੇ ਬੜੇ ਸਿਆਣਪ ਵਿੱਚ, ਧੰਨ ਗੁਰੂ ਗ੍ਰੰਥ ਸਾਹਿਬ ਦੀ ਸ਼ਦਰ ਸ਼ਬਦ ਦੀ ਰੋਸ਼ਨੀ ਲਵੋ, ਜੋਤ ਹੈ ਗੁਰੂ ਨਾਨਕ ਸਾਹਿਬ ਦੀ, ਕਿ ਉਹਨਾਂ ਦੀ ਅੰਮ੍ਰਿਤ ਦ੍ਰਿਸ਼ਟੀ ਅਰੋਗਤਾ ਬਖਸ਼ਦੀ ਨਹੀਂ। ਪੰਜਵੇਂ ਬਾਪੂ ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਕਿ ਸੁੱਕੇ ਹਰੇ ਕੀਏ ਖਿਲ ਮਾਹੇ, ਅੰਮ੍ਰਿਤ ਅੰਮ੍ਰਿਤ ਦ੍ਰਿਸ਼ਟ ਸੰਚ ਜੀਵਾਏ, ਕਾਤੇ ਕਸ਼ਟ ਪੂਰੇ ਗੁਰਦੇਵ, ਸੇਵਕ ਹੋ ਦੀਨੀ ਆਪਣੀ ਸੇਵ। ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਲਿਖਾਰੀ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਸਤਿਗੁਰੂ ਗੁਣੀ ਨਿਧਾਨ ਹੈ, ਗੁਣ ਕਰ ਬਖਸ਼ੇ ਅਵਗਣਿਆਰੇ, ਸਤਿਗੁਰ ਪੂਰਾ ਵੈਦ ਹੈ, ਪੰਜੇ ਰੋਗ ਅਸਾਧ ਨਿਵਾਰੇ, ਸੁਖ ਸਾਗੁਰ ਗੁਰਦੇਵ ਹੈ, ਸੁਖ ਦੇ ਮੇਲ ਲੈ ਦੁਖਿਆਰੇ। ਮੇਰੇ ਗੁਰੂ ਨਾਨਕ ਸਾਹਿਬ ਕਹਿੰਦੇ, ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁੱਖ ਪਰ ਹਰ ਸੋ ਕਰ ਲੈ ਜਾਏ। ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਜਨਮ ਜਨਮ ਕੇ ਦੁੱਖ ਨਿਵਾਰੈ, ਸੂਕਾ ਮਨ ਸਾਧਾਰੈ, ਦਰਸ਼ਨ ਭੇਟਿਤ ਖੋਤ ਨਿਆਲਾ, ਹਰ ਕਾ ਨਾਮ ਵਿਚਾਰੈ, ਮੇਰਾ ਬੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੈ ਜਮਕੀ ਫੰਡਾ। ਸਾਹਿਬ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਵਿਣ ਤੁਦ ਹੋਰ ਜੇ ਮੰਗਣਾ, ਸਿਰ ਦੁੱਖਾਂ ਕੈ ਦੁੱਖ, ਦੇਹ ਨਾਮ ਸੰਤੋਖੀਆ, ਉਤਰੈ ਮਨ ਕੀ ਭੁੱਖ। ਬਸ ਅਗਲੀ ਪੰਕਤੀ ਪੱਲੇ ਬੰਨ ਲਿਆ ਜੇ, ਗੁਰ ਬਾਂਤਰਨ ਹਰਿਆ ਕੀਤਿਆ। ਨਾਨਕ ਕਿਹਾ ਮਨੁੱਖ, ਗੁਰੂ ਅਰਜਨ ਸਾਹਿਬ ਕਹਿੰਦੇ ਨੇ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਤ ਹਰਿਆ। ਕੀ ਇਹ ਸਤਿਗੁਰੂ ਦੀ ਅੰਮ੍ਰਿਤ ਦ੍ਰਿਸ਼ਟੀ ਵਿੱਚ ਕਿਰਪਾ ਨਹੀਂ? ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜਦੋਂ ਆਪਣੀ ਦ੍ਰਿਸ਼ਟੀ ਕੀਤੀ, ਰੋਗੀਆਂ ਦੇ ਰੋਗ ਖੰਡਨ ਹੋ ਗਏ, ਦੁਖੀ ਕੁਰਲਾਟ ਪਾਉਣ ਵਾਲੇ ਅਰੋਗ ਹੋ ਗਏ। ਸਾਹਿਬ ਨੇ ਉੱਥੇ ਆਪ ਲੰਗਰ ਚਲਾਏ। ਗੁਰਮੁਖੋ, ਇੱਥੇ ਫਿਰ ਹਜ਼ੂਰ ਨੇ ਜਦੋਂ ਸਮਾਂ ਆਇਆ ਸੰਨ 1664 ਦਾ, ਇਹ ਸਤਿਗੁਰੂ ਨੇ ਖੇਡ ਵਰਤਾਈ ਹੈ, ਉਹਦੀ ਰਜ਼ਾ ਉਹ ਆਪ ਜਾਣੇ ਮੇਰਾ ਦਾਤਾ। ਕਹਿੰਦੇ ਨੇ ਹਜ਼ੂਰ ਦੇ ਤਨ ਤੇ ਕੁਝ ਕੁ ਦਿਨਾਂ ਤੋਂ ਬਾਅਦ ਇਸ ਬਿਮਾਰੀ ਦਾ ਹੱਲਾ ਹੋਇਆ। ਹੁਣ ਅਸੀਂ ਕਹਾਂਗੇ ਵੀ ਇਹ ਕਿਵੇਂ? ਗੁਰਮੁਖੋ, ਇਹ ਦਾਤੇ ਦੀ ਆਪਣੀ ਖੇਡ ਹੈ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ, ਹੁਣ ਦਰਸ਼ਨ ਦੀਦਾਰੇ ਕੁਝ ਘੱਟ ਹੋ ਗਏ। ਉੱਥੇ ਫਿਰ ਕਹਿੰਦੇ ਨੇ ਜਦੋਂ ਕੋਲਦਿਆਂ ਨੇ ਪੁੱਛਿਆ, ਦਾਤਾਰ ਰੋਗੀ ਆਉਂਦੇ ਪਏ ਨੇ ਤੇ ਸੱਚੀ ਸਰਕਾਰ ਦੇ ਚਰਨ ਧੋ ਕੇ ਚਬੱਚਾ ਬਣਾਇਆ ਤੇ ਉਸ ਚਬੱਚੇ ਦੇ ਜਲ ਅੰਦਰ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਪਵਿੱਤਰ ਚਰਨ ਕਮਲਾਂ ਦਾ ਜਲ ਪਾਇਆ ਗਿਆ। ਅੱਜ ਵੀ ਜਦੋਂ ਬੰਗਲਾ ਸਾਹਿਬ ਜਾਂਦੇ ਹਾਂ, ਮੱਥਾ ਟੇਕ ਕੇ ਬਾਹਰ ਨਿਕਲੋ, ਪਿਆਰਿਓ ਇਹਨੂੰ ਤਰਕ ਨਾ ਸਮਝਿਓ। ਪਤਾ ਨਹੀਂ ਕਈ ਵਾਰੀ ਹੁਣ ਮਨ ਜਦੋਂ ਗੁਰੂ ਕੇ ਬਚਨ ਕਰਨੇ ਆ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸ਼ਰਧਾ ਵਾਲੀ ਜੜ ਨਾ ਕਿਤੇ ਸੁੱਕਣ ਦੇ। ਅੱਜ ਵੀ ਤੁਸੀਂ ਨਿਕਲਦੇ ਹੋ ਤੇ ਬੰਗਲਾ ਸਾਹਿਬ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਦਰ ਤੋਂ ਜਿੱਥੇ ਦੇਗ ਮਿਲਦੀ ਹੈ, ਉੱਥੇ ਜਲ ਵੀ ਜਿਹੜਾ ਉਹ ਚੁਲੇ ਵਿੱਚ ਪਾ ਕੇ ਛਕਾਇਆ ਜਾਂਦਾ। ਸਿੱਖ ਵਿਦਵਾਨ ਕਹਿੰਦੇ ਨੇ ਉਸ ਚ ਬੱਚੇ ਵਿੱਚ ਜਲ ਪਾਇਆ ਗਿਆ ਤੇ ਰੋਗੀ ਲੋਕ ਜਦੋਂ ਛਕਦੇ ਸਨ, ਮੇਰੇ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਕਿਰਪਾ ਨਾਲ ਉਹਨਾਂ ਨੂੰ ਆਰੋਗਤਾ ਮਿਲਦੀ ਗਈ, ਉਹ ਤੰਦਰੁਸਤ ਹੁੰਦੇ ਗਏ। ਸਮਾਂ ਆਇਆ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਹਰ ਪਾਸੇ ਸਿੱਖ ਸੰਗਤ ਜਿਤਨੇ ਵੀ ਲੋਕ ਨੇ ਜੈ ਜੈਕਾਰ ਪੈ ਕਰਦੇ ਨੇ। ਇੱਥੇ ਭਾਈ ਗੁਰਦਾਸ ਦੂਜੇ ਨੇ ਇੱਕ ਬਚਨ ਕਿਹਾ, ਉਹ ਕਹਿੰਦੇ ਨੇ ਔਰੰਗਜ਼ੇਬ ਨੇ ਯਤਨ ਕੀਤਾ ਸੀ ਤੱਕਾ ਕਰਨ ਲਈ ਵੀ ਮੈਂ ਦਰਸ਼ਨ ਕਰਨੇ ਨੇ, ਉਹ ਕਹਿੰਦੇ ਨੇ ਸਾਹਿਬ ਨੇ ਪਤਾ ਨੀ ਕੀ ਖੇਡ ਵਰਤਾਈ, ਉਹਨਾਂ ਨੇ ਸ਼ਬਦ ਵਰਤਿਆ ਕਿ ਮੁਗਲਾਂ ਦੇ ਸਿਰ ਤੇ ਸ਼ਾਰ ਪਈਏ, ਸਵਾਹ ਪਈਏ ਤੁਰਕੜੇ ਦੇ ਸਿਰ ਤੇ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਆਪ ਖੁਦਾ ਦੇ ਦਰ ਤੇ, ਪ੍ਰਭੂ ਦੇ ਦਰ ਤੇ ਗਏ। ਕੁਝ ਕੁ ਦਿਨ ਉਹ ਭੁੱਖੀ ਤਾਪ ਦੀ ਰਹੀ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਬੋਲਣਾ ਬੰਦ ਕਰ ਦਿੱਤਾ। ਕਹਿੰਦੇ ਨੇ ਇੱਕ ਦਿਨ ਭੁੱਖੀ ਤੋਂ ਬਾਅਦ ਮਾਤਾ ਜੀ ਦੀ ਗੋਦ ਵੀ ਸੀਸ ਹੈ ਤੇ ਸਿਰਫ ਕੋਲ ਮੁੱਖ ਕਰਕੇ ਪੁੱਛਿਆ ਸੀ ਕਿ ਗੁਰੂ ਨਾਨਕ ਸਾਹਿਬ ਦੇ ਤਖ਼ਤ ਦੇ ਮਾਲਕੋ, ਮਾਤਾ ਜੀ ਦੀਆਂ ਥੋੜੀਆਂ ਅੱਖਾਂ ਭਰੀਆਂ ਤੇ ਬੜੀ ਧੀਮੀ ਆਵਾਜ਼ ਵਿੱਚ ਕਿਹਾ ਸੀ, ਮਾਂ ਤੁਹਾਡੇ ਤੋਂ ਇਹ ਆਸ ਨਹੀਂ, ਅੱਖਾਂ ਵਿੱਚ ਨੀਰ ਨਹੀਂ, ਗੁਰੂ ਨਾਨਕ ਸਾਹਿਬ ਦੀ ਫੁਲਵਾੜੀ ਪੁੱਛਿਆ ਜਦੋਂ ਮਾਂ ਨੇ, ਕਹਿਣ ਲੱਗੇ ਇਹ ਅਬਚਲ ਨੀਵ ਰੱਖੀ ਗਈ ਏ, ਇਸ ਘਰ ਵਿੱਚ ਲੱਗੇ ਹੋਏ ਫੁੱਲਾਂ ਨੇ ਕਦੀ ਸੁੱਕਣਾ ਨਹੀਂ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਚੁੱਪ ਕਰ ਗਏ। ਸਿੱਖ ਸੰਗਤ ਦਰਸ਼ਨ ਕਰਨ ਆਉਂਦੀ ਰਹੀ, ਪਰ ਅੰਤਲੇ ਬਚਨ ਮੇਰੀ ਸੱਚੀ ਸਰਕਾਰ ਨੇ ਕਹੇ, ਜਦੋਂ ਪੁੱਛਿਆ ਦਾਤਾਰ ਕਿਨੂੰ ਇਸ ਰਹਿਮਤ ਦਾ ਪਾਤਰ ਬਣਾਇਆ, ਕੇਸਰ ਸਿੰਘ ਛਿੱਬਰ ਕਹਿੰਦਾ ਪੁੱਛਿਆ ਦਾਤਾ ਕਿਦੇ ਲੜ ਲਾ ਕੇ ਚੱਲੇ ਉਸ ਸੰਗਤ ਨੂੰ। ਉੱਥੇ ਹਜ਼ੂਰ ਨੇ ਆਪਣੇ ਮੁੱਖ ਤੋਂ ਸਿਰਫ ਦੋ ਸ਼ਬਦ ਕਹੇ ਸਨ, ਕਹਿੰਦੇ ਨੇ ਬਾਬਾ ਬਸੇ ਗ੍ਰਾਮ ਬਕਾਲੇ, ਪਹਿਲਾਂ ਕੇਵਲ ਬਕਾਲਾ ਸੀ, ਕਹਿੰਦੇ ਨੇ ਬਾਬਾ ਬਸੇ ਗ੍ਰਾਮ ਬਕਾਲੇ ਬਨ ਗੁਰੂ ਸੰਗਤ ਸਕਲ ਸੰਭਾਲੇ, ਕਹਿੰਦੇ ਨੇ ਗੁਰੂ ਬਣ ਕੇ ਉਹ ਸੰਗਤ ਦੀ ਸੰਭਾਲ ਕਰਨਗੇ। ਸਾਹਿਬ ਇੰਨੇ ਕੁ ਬਚਨ ਕਰ, ਜਦੋਂ ਲਿਆਂਦਾ ਨਾਰੀਅਲ 5 ਪੈਸੇ, ਸਿਰਫ ਹੱਥ ਨਾਲ 3 ਵਾਰੀ ਪਰਿਕਰਮਾ ਕੀਤੀ ਤੇ ਕਹਿ ਦਿੱਤਾ ਗੁਰੂ ਨਾਨਕ ਸਾਹਿਬ ਦੀ ਜੋਤ ਬਕਾਲਾ ਸਾਹਿਬ ਦੀ ਧਰਤੀ ਤੇ ਚਲੀ ਗਈ। ਸ਼ਬਦ ਬਾਬਾ ਬਕਾਲਾ ਵਰਤਿਆ। ਦਾਤਾਰ ਨੇ ਉੱਥੇ ਅੰਮ੍ਰਿਤ ਵੇਲੇ ਸੰਨ 1664 ਮਾਰਚ ਦਾ ਮਹੀਨਾ ਪ੍ਰਾਗਪੁਰ ਪਿਆਨਾ ਕੀਤਾ ਤੇ ਜਿੱਥੇ ਅਸਥਾਨ ਬਾਲਾ ਸਾਹਿਬ ਹੈ, ਇੱਥੇ ਮੇਰੇ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਸਰੀਰ ਦਾ ਸੰਸਕਾਰ ਕੀਤਾ ਗਿਆ, ਅਗਨ ਭੇਟ ਕੀਤਾ ਗਿਆ। ਗੁਰਮੁਖੋ, ਕਦੀ ਤੱਕਿਓ, ਇੱਕ ਪੁੱਤਰ ਉਹ ਵੇ ਜਿਹੜਾ ਗੁਰੂ ਕੇ ਬਚਨ ਨੂੰ ਮੰਨਿਆ ਨਹੀਂ, ਮੁਸਲਮਾਨ ਦੀ ਥਾਂ ਲਫ਼ਜ਼ੀ ਸ਼ਬਦ ਵਰਤ ਦਿੱਤਾ ਬੇਈਮਾਨ, ਤੇ ਉਸੇ ਗੁਰੂ ਨੇ ਕਹਿ ਦਿੱਤਾ ਨਹੀਂ, ਮੇਰਾ ਸਿੱਖ
ਭਾਵੇਂ ਮੇਰਾ ਪੁੱਤਰ ਹੈ, ਇਹਦੇ ਮੱਥੇ ਕਦੀ ਨਾ ਲੱਗੇ। ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਦ੍ਰਿੜ ਰਹੇ ਨੇ ਤੇ ਉਹਨਾਂ ਲਈ ਗੁਰੂ ਨਾਨਕ ਦੀ ਜੋਤ ਕਹਿੰਦੀ ਏ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਧਿਆਓ ਤਾਂ ਸਹੀ। ਕਹਿੰਦੇ ਨੇ ਸ਼੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ। ਇੱਕ ਦੇ ਦਰਸ਼ਨ ਕੀਤਿਆਂ ਦੁੱਖ ਮਿਟਦੇ ਨੇ ਤੇ ਇੱਕ ਦੇ ਦੀਦਾਰ ਕੀਤਿਆਂ, ਇੱਕ ਨੂੰ ਤੱਕਿਆਂ ਮਾਨੋ ਗੁਰੂ ਭੁੱਲ ਜਾਂਦਾ। ਗੁਰਮੁਖੋ ਅੱਜ ਵੀ ਉਸ ਬੰਗਲਾ ਸਾਹਿਬ ਦੀ ਧਰਤੀ ਤੇ ਕਦੀ ਭਾਵਨਾ ਨਾਲ ਦੀਦਾਰ ਕਰਿਓ। ਸਾਹਿਬ ਕਿਰਪਾ ਕਰੇ, ਅਸੀਂ ਪੜ੍ਹਦੇ ਹਾਂ ਰੋਜ਼ ਕਿ ਜਿਸ ਧਰਤੀ ਤੇ ਗੁਰੂ ਕੇ ਚਰਨ ਪੈ ਗਏ ਨੇ ਪਿਆਰਿਓ, ਰਹਿੰਦੀ ਦੁਨੀਆਂ ਤੱਕ ਉਸ ਧਰਤੀ ਵਿੱਚੋਂ ਰੂਹਾਨੀਅਤ ਦੀ ਤਸੀਰ ਕਦੀ ਖਤਮ ਨਹੀਂ ਜੇ ਹੋਣੀ। ਤਾਂ ਹੀ ਭਾਈ ਸਾਹਿਬ ਨੇ ਕਹਿ ਸਨ ਬਚਨ ਕਿ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਭਾ। ਤਾਂ ਹੀ ਕਿਹਾ ਸੀ ਮੇਰੇ ਦਾਤਾ ਜੀ ਗੁਰ ਸਿੱਖੀ ਸੋ ਥਾਣ ਭਾਲਿਆ ਲੈ ਧੂਰ ਮੁਖ ਲਾਵਾ। ਧੰਨ ਗੁਰੂ ਰਾਮਦਾਸ ਦੇ ਬਚਨ। ਤਾਂ ਹੀ ਹਜ਼ੂਰ ਨੇ ਕਿਹਾ ਸੀ ਸਾ ਧਰਤੀ ਭਈ ਹਰਿਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਆਏ ਸੇ ਜੰਤ ਪੈ ਹਰਿਆਵਲੇ ਜਿੰਨੀ ਮੇਰਾ ਸਤਿਗੁਰ ਦੇਖਿਆ ਜਾਏ ਉਹ ਧਰਤੀ ਨੂੰ ਭਾਗ ਲੱਗ ਗਏ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਅੱਜ ਵੀ ਉਹਨਾਂ ਦੇ ਦਰ ਤੇ ਜਦੋਂ ਕੋਈ ਝੋਲੀ ਅੱਡ ਕੇ ਜਾਂਦਾ ਤੇ ਰਹਿਮਤਾਂ ਮਿਲਦੀਆਂ ਨੇ। ਇੱਕ ਸੱਜਣ ਨੇ ਮਹਾਰਾਸ਼ਟਰ ਦੇ ਅੰਦਰ, ਉਹ ਬੜੀ ਤਗੜੀ ਪੋਸਟ ਤੇ ਬਹੁਤ ਵੱਡੀ ਪਦਵੀ ਤੇ ਉਹਨਾਂ ਨੇ ਨੌਕਰੀ ਵੀ ਕੀਤੀ ਪੈਰਿਸ ਦੇ ਅੰਦਰ, ਫਰਾਂਸ ਵਿੱਚੋਂ ਰਹੇ ਨੇ। ਉਸ ਗੁਰਮੁਖ ਦਾ ਨਾਮ ਹੈ ਡਾਕਟਰ ਭਗਵੰਤ ਸਿੰਘ ਜੀ ਦਿਲਾਵਰੀ। ਧਿਆਨ ਦਿਆ ਜੇ, ਉਹ ਕਹਿੰਦੇ ਨੇ ਮੈਂ ਨੌਕਰੀ ਕਰਦਾ ਸਾਂ ਜਦੋਂ ਪੈਰਿਸ ਵਿੱਚ ਇਹਨਾਂ ਕਰਮੀ ਸਫਾਰਤਖਾਨੇ ਵਿੱਚ ਨੌਕਰੀ ਹਿੰਦੁਸਤਾਨ ਦੀ ਅਬੈਸੀ ਵਿੱਚ। ਕਹਿੰਦੇ ਨੇ ਸ਼ਾਮ ਨੂੰ ਕੱਪੜੇ ਬਦਲ ਕੇ ਜਿਹੜਾ ਹਸਪਤਾਲ ਸੀ ਜਾ ਕੇ ਰੋਗੀਆਂ ਦੀ ਸਾਰ ਲੈਣ। ਕਹਿੰਦਾ ਮੈਂ ਇੰਨਾ ਕੁ ਅੰਦਰੋਂ ਮੇਰਾ ਖਿੰਡ ਚੁੱਕਾ ਸੀ, ਮੇਰੇ ਅੰਦਰ ਨੂੰ ਟਿਕਾ ਨਹੀਂ ਸੀ। ਮੈਨੂੰ ਨੌਕਰੀ ਤੋਂ ਵੀ ਕੁਝ ਸਮੇਂ ਲਈ ਛੁੱਟੀ ਦੇ ਦਿੱਤੀ ਗਈ, ਇਹਦਾ ਦਿਮਾਗੀ ਸੰਤੁਲਨ ਠੀਕ ਨਹੀਂ। ਉਹਨਾਂ ਇੱਕ ਪੁਸਤਕ ਲਿਖੀ ਆਪਣੀ ਜ਼ਿੰਦਗੀ ਦੇ ਤਜ਼ਰਬੇ, ਐਸੇ ਗੁਰ ਕੋ ਬਲ ਬਲ ਜਾਈਏ। ਮਹਾਰਾਸ਼ਟਰ ਵਿੱਚ ਕੁਸ਼ਟ ਆਸ਼ਰਮ ਖੋਲ੍ਹੇ ਜਿਨ੍ਹਾਂ ਨੂੰ ਕੋਈ ਵੀ ਗਲੇ ਨਾਲ ਨਹੀਂ ਸੀ ਲਾਂਦਾ। ਕਹਿੰਦੇ ਨੇ ਇੱਕ ਦਿਨ ਮੇਰੀ ਘਰ ਵਾਲੀ ਰਹਿਣ ਸਬਾਈ ਕੀਰਤਨ ਸੀ ਲੈ ਕੇ ਆਈ। ਕਹਿੰਦੇ ਨੇ ਮੈਂ ਸੋਚਿਆ ਰੋਜ਼ ਆਉਣਾ ਵਾਂ, ਅੰਦਰ ਸੁੱਖ ਚੱਕਾ, ਇੱਥੋਂ ਤੱਕ ਸ਼ਬਦ ਵਰਤੇ। ਕਹਿੰਦਾ ਮੈਂ ਆਤਮ ਹੱਤਿਆ ਕਰਨ ਤੱਕ ਵੀ ਗਿਆ, ਅੰਦਰ ਕਲਪਿਆ ਪਿਆ ਸੀ। ਕਹਿੰਦਾ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਦਰ ਤੇ ਆਇਆ। ਉਹਨੇ ਫਿਰ ਲਿਖਿਆ ਉਸ ਰਾਤ ਮੇਰਾ ਨਵਾਂ ਜਨਮ ਹੋਇਆ, ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਦਰ ਤੇ ਰਹਿਮਤਾਂ ਵਰਸੀਆਂ। ਕਹਿੰਦਾ ਕੀਰਤਨ ਸੁਣਦਾ ਪਿਆ ਸਾਂ, ਇੰਜ ਲੱਗਾ ਮੇਰੇ ਤਨ ਨੂੰ ਕਿਸੇ ਨੇ ਸਪਰਸ਼ ਕੀਤਾ ਹੈ, ਸਿਰ ਤੋਂ ਪੈਰਾਂ ਤੱਕ ਰੋਮ ਰੋਮ ਵਿੱਚ ਚਰਨਾਲ ਛਿੜ ਗਈ। ਤੇ ਜਿਵੇਂ ਹਰ ਇੱਕ ਰੋਮ ਰੋਮ ਤਨ ਗੁਰੂ ਹਰਿਕ੍ਰਿਸ਼ਨ ਸਾਹਿਬ ਕਰ ਰਿਹਾ ਸੀ, ਕਹਿੰਦੇ ਨੇ ਅੰਦਰੋਂ ਆਵਾਜ਼ ਆਈ ਤੇਰੀ ਮੰਜ਼ਿਲ ਕੁਝ ਹੋਰ ਏ। ਉਸ ਦਿਨ ਤੋਂ ਘਰੋਂ ਤੁਰਿਆ ਉਸ ਗੁਰਮੁਖ ਨੇ ਬੇਅੰਤ ਕੁਸ਼ਟ ਰੋਗੀ, ਕੇਵਲ ਸ਼ਬਦ ਦੀ ਕਿਰਪਾ ਨਾਲ, ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਕਿਰਪਾ ਨਾਲ ਅਰੋਗ ਹੀ ਨਹੀਂ ਹੋਏ। ਕਹਿੰਦਾ ਉਹ ਬੱਚੇ ਜਿਹੜੇ ਮੌਤ ਦੇ ਮੂੰਹ ਵਿੱਚ ਪਏ ਸਨ ਅੱਜ ਉਹ ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਕੀਰਤਨ ਕਰਦੇ। ਜਦੋਂ ਕਿ ਉਹਦੇ ਆਸ਼ਰਮ ਹੀ ਜਾਏ ਤੇ ਉਹ ਪਹਿਲੀ ਗੱਲ ਇੱਕੋ ਗੱਲ ਕਹਿੰਦੇ ਨੇ ਬੱਚੇ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਦਰ ਤੇ ਮੱਥਾ ਟੇਕ ਕੇ ਆਏ ਕੋਈ ਜਾਏ, ਤੇ ਜੇ ਕੋਈ ਕਹਿ ਨਹੀਂ, ਕਹਿੰਦੇ ਨੇ ਉਹਦੇ ਤੋਂ ਸਾਨੂੰ ਅਰੋਗਤਾ ਮਿਲੀ ਏ, ਤੂੰ ਹੀ ਮੱਥਾ ਟੇਕੀ, ਉਹ ਅੰਦਰ ਦੇ ਕੋੜ ਵੀ ਦੂਰ ਕਰ ਦਿੰਦੇ ਨੇ। ਆਓ ਉਸ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਦਰਸ਼ਨ ਕਰੀਏ ਜਿਹਨੂੰ ਦੇਖਿਆ ਸਾਰੇ ਦੁੱਖਾਂ ਦਾ ਨਾਸ਼ ਹੋ ਜਾਂਦਾ ਹੈ। ਭਾਵੇਂ ਉਹ ਮੌਤ ਦਾ ਦੁੱਖ ਹੋਵੇ, ਭਾਵੇਂ ਉਹ ਤਨ ਦਾ ਦੁੱਖ ਹੋਵੇ, ਭਾਵੇਂ ਖੌਮੇ ਦਾ ਰੋਗ ਹੋਵੇ, ਉਹ ਇੰਨੀ ਕੁ ਫਿਰ ਰਹਿਮਤ ਕਰਦੇ ਨੇ ਤੇ ਜਿਹਦੇ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਕਿਰਪਾ ਕਰਦਾ। ਪੁਰ ਹਿਰਦਾ ਬੋਲ ਕੇ ਕਹੇਗਾ ਐਸੋ ਗੁਣ ਮੇਰੋ ਪ੍ਰਭ ਜੀ ਕੀਨ, ਪੰਚ ਦੋਖ ਅਰ ਅਹੰਗ ਰੋਗ, ਇਹ ਤਨ ਤੇ ਸਗਲ ਦੂਰ ਕੀਨ। ਤਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਕਰਿਓ ਕਿਰਪਾ, ਰਹਿਮਤ ਕਰਕੇ ਸਿਰ ਤੇ ਛੜੀ ਰੱਖ, ਆਪਣੇ ਅੰਮ੍ਰਿਤ ਬਚਨਾਂ ਦੀ ਆਪ ਵਿਚਾਰ ਕਰਾਇਓ। ਇੱਕ ਅਰਜ਼ ਇੱਥੇ ਕਹਿੰਦੇ ਨੇ ਗਿਆਨੀ ਠਾਕਰ ਸਿੰਘ ਲਿਖਦੇ ਨੇ, ਜਿਸ ਲਾਲ ਚੰਦ ਨੇ ਕਿਹਾ ਸੀ ਬੱਚਾ ਅਰਥ ਕਰ ਸਕਦਾ ਹੈ, ਉਹ ਗੁਰੂ ਦਰ ਦਾ ਬਣਿਆ, ਅੰਮ੍ਰਿਤ ਪਾਨ ਕੀਤਾ ਤੇ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋਇਆ। ਜਿਸ ਝੂਰ ਤੇ ਕਿਰਪਾ ਹੋਈ, ਕਹਿੰਦੇ ਨੇ ਉਹਦੇ ਘਰ ਵਿੱਚੋਂ ਭਾਈ ਸਾਹਿਬ ਭਾਈ ਹਿੰਮਤ ਸਿੰਘ ਜੀ, ਉਹਨਾਂ ਤੇ ਰਹਿਮਤਾਂ ਹੋਈਆਂ, ਖੋਈਆਂ ਭੁੱਲਾਂ ਬਖਸ਼ ਦਿਆ ਜੀ। ਗੁਰਮੁਖੋ ਅਰਦਾਸ ਕਰਿਓ ਜੋ ਆਪ ਜੀ ਨੂੰ ਸੁਣਾਉਂਦੇ ਆ, ਕਿਰਪਾ ਕਰੇ ਮੇਰਾ ਦਾਤਾ ਤੁਹਾਡੀ ਅਰਦਾਸ ਨਾਲ ਕਿਤੇ ਕਿਣਕਾਂ ਮਾਤਰ ਅੰਦਰ ਵਸ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।